ਪ੍ਰਿਥੀ ਚੰਦ ਦੇ ਸੱਦੇ ਤੇ ਸੁਲਹ ਖਾਂ ਕੋਠੇ ਨਗਰ ਵਿੱਚ ਪਹੁੰਚਿਆ। ਪ੍ਰਿਥੀ ਚੰਦ ਨੇ ਬੜੀ ਆਉ ਭਗਤ ਕੀਤੀ, ਬੜੀ ਸੇਵਾ ਕੀਤੀ। ਨਾਲ ਹੀ ਲੱਗਾ ਕਿ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ਪ੍ਰਭਤਾ ਬਹੁਤ ਵਧੀ ਹੈ, ਉਹਨਾਂ ਨੇ ਹਰਗੋਬਿੰਦ ਜੀ ਦਾ ਵਿਆਹ ਕੀਤਾ, ਬੜਾ ਧਨ ਖਰਚਿਆ। ਉਹ ਬਾਦਸ਼ਾਹ ਦਾ ਡਰ ਵੀ ਨਹੀਂ ਮੰਨਦੇ, ਚੰਦੂ ਬਾਦਸ਼ਾਹ ਦਾ ਦੀਵਾਨ ਹੈ, ਉਹਦੇ ਨਾਲ ਵੀ ਉਹਨਾਂ ਨੇ ਵਿਗਾੜ ਲਿਆ, ਉਹਦਾ ਵੀ ਡਰ ਨਹੀਂ ਮੰਨਿਆ। ਸੁਲੇ ਖਾਂ ਕਹਿਣ ਲੱਗਾ, ਪ੍ਰਿਥੀ ਚੰਦ ਤੂੰ ਹੌਸਲਾ ਰੱਖ, ਗੁਰੂ ਅਰਜਨ ਦੇਵ ਜੀ ਨੂੰ ਮੈਂ ਪਕੜ ਕੇ ਕੈਦ ਵਿੱਚ ਪਾ ਦਿਆਂਗਾ, ਬਾਦਸ਼ਾਹ ਦਾ ਰੁੱਖ ਵੇਖ ਕੇ, ਦੁਨੀਆਂ ਦਾ ਰੁੱਖ ਵੇਖ ਕੇ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਰਾਤ ਹੋਈ, ਰਾਤ ਬਤੀਤ ਕੀਤੀ, ਦੂਸਰਾ ਦਿਨ ਹੋਇਆ। ਪ੍ਰਿਥੀ ਚੰਦ ਕਹਿਣ ਲੱਗਾ, ਜਿਹੜਾ ਤੁਸੀਂ ਮੈਨੂੰ ਨਗਰ ਬਾਦਸ਼ਾਹ ਕੋਲੋਂ ਲੈ ਕੇ ਦਿੱਤਾ ਸੀ, ਕੋਠਾ ਨਗਰ ਤੁਹਾਡੀ ਕਿਰਪਾ ਦੇ ਨਾਲ ਵਸਿਆ, ਬੜੇ ਲੋਕ ਇੱਥੇ ਵਸੇ ਨੇ, ਬੜੀ ਖੇਤੀ ਹੁੰਦੀ ਹੈ, ਘਰ ਬਣਾਉਣ ਦੇ ਲਈ ਬੜੇ ਆਵੇ ਲਾਏ ਨੇ, ਆਓ ਤੁਹਾਨੂੰ ਮੈਂ ਵਿਖਾਉਣਾ, ਉਹਨਾਂ ਆਵਿਆਂ ਵਿੱਚ ਇੱਟਾਂ ਪੱਕਦੀਆਂ ਨੇ। ਕਿਉਂਕਿ ਮਨੁੱਖ ਜਦੋਂ ਕਿਸੇ ਬਾਰੇ ਮਾੜਾ ਚਿਤਵਦਾ, ਬੁਰਾ ਸੋਚਦਾ, ਤੇ ਸਾਹਿਬ ਜੀ ਪਾਵਨ ਬਚਨ ਹਨ, ਮੰਦਾ ਬੁਰਾ ਚਿਤਵਤ ਜਿਹੜਾ ਚਿਤਵਦਾ ਹੈ, ਜਿਨ ਰਚਿਆ ਤਿਨ ਦੀਨਾ ਧਾਕ, ਵਾਹਿਗੁਰੂ ਪਰਮੇਸ਼ਰ ਉਸ ਨੂੰ ਖਤਮ ਕਰਨ ਵਿੱਚ ਦੇਰੀ ਨਹੀਂ ਲਾਉਂਦਾ, ਆਪਣੇ ਪਿਆਰਿਆਂ ਦੀ ਆਪ ਉਹ ਰੱਖਿਆ ਕਰਦਾ। ਤੇ ਹੁਣ ਪ੍ਰਿਥੀ ਚੰਦ ਵੀ ਮਨ ਅੰਦਰ ਬੁਰੀ ਭਾਵਨਾ ਲੈ ਕੇ ਪ੍ਰਿਥੀ ਚੰਦ ਦੇ ਕਹਿਣ ਤੇ ਸੁਲਹ ਖਾਂ ਆਇਆ। ਹੁਣ ਜਦੋਂ ਸੁਲਹ ਖਾਂ ਦੇ ਕਹਿਣ ਮੁਤਾਬਕ ਆਵੇ ਵੇਖਣ ਗਿਆ, ਜਦੋਂ ਆਵਿਆਂ ਦੇ ਕੋਲ ਪਹੁੰਚੇ, ਪ੍ਰਿਥੀ ਚੰਦ ਕੁਛ ਪਿੱਛੇ ਰੁਕਿਆ ਤੇ ਇਧਰ ਸੁਲਹ ਖਾਂ ਬਿਨਾਂ ਉਡੀਕ ਕੀਤੇ ਆਵਿਆਂ ਤੇ ਚੜ ਗਿਆ, ਘੋੜੇ ਸਮੇਤ ਸਾਥੀਆਂ ਨੂੰ ਨਾਲ ਲੈ ਕੇ। ਹੁਣ ਉੱਥੇ ਸਵਾਹ ਸੀ, ਖਿਲਰੀ ਹੋਈ, ਸਵਾਹ ਦੇ ਥੱਲੇ ਬੜਾ ਵੱਡਾ ਹੋਲ ਸੀ। ਜਦੋਂ ਘੋੜਾ ਉੱਥੇ ਚੜਿਆ ਤੇ ਪ੍ਰਿਥੀ ਚੰਦ ਜਿਹੜਾ ਸੀ, ਉਹ ਜਿੱਥੇ ਥੱਲੇ ਅੱਗ ਬਲ ਰਹੀ ਸੀ, ਆਵੇ ਇੱਟਾਂ ਪੱਕ ਰਹੀਆਂ ਸਨ, ਉਹਦੇ ਵਿੱਚ ਜਾ ਡਿੱਗਿਆ ਤੇ ਇਹਦੇ ਗੰਡਾਸੇ ਨਾਲ ਇਹਦੀ ਗਰਦਨ ਅਲੱਗ ਹੋ ਗਈ। ਸੁਲਹ ਹੋਏ ਮੂਆ ਨਾ ਪਾਕ, ਅੱਗ ਦੇ ਵਿੱਚ ਸੜ ਕੇ ਜਿਹੜਾ ਸੀ ਪ੍ਰਿਥੀ ਚੰਦ ਮਰ ਗਿਆ, ਖਿਮਾ ਕਰਨਾ ਸੁਲਹ ਖਾਂ ਮਰ ਗਿਆ। ਜਦੋਂ ਪ੍ਰਿਥੀ ਚੰਦ ਪਿੱਛੋਂ ਪਹੁੰਚਿਆ, ਵੇਖ ਕੇ ਬੜਾ ਝੂਰਦਾ, ਬੜਾ ਪਛਤਾਉਂਦਾ, ਉਦੋਂ ਤੱਕ ਭਾਣਾ ਵਰਤ ਚੁੱਕਾ ਸੀ। ਸੁਲਹ ਖਾਂ ਦੇ ਪੁੱਤਰ ਨੇ ਸਾਰਾ ਦੋਸ਼ ਪ੍ਰਿਥੀ ਚੰਦ ਸਿਰ ਮੜਿਆ, ਉਹਦਾ ਗੁੱਸਾ ਵੇਖ ਕੇ ਉਹਨੂੰ ਧਨ ਦੌਲਤ ਦੇ ਕੇ ਕੁਝ ਠੰਡਿਆ ਕੀਤਾ, ਉਹਨੂੰ ਖੁਸ਼ ਕੀਤਾ। ਇਸ ਪ੍ਰਕਾਰ ਦੇ ਨਾਲ ਸੁਲਹ ਖਾਂ ਜਿਹੜਾ ਚੜ ਕੇ ਆਇਆ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਕੜਨ ਵਾਸਤੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹਨੂੰ ਜੰਮਪੁਰੀ ਵੱਲ ਨੂੰ ਆਪ ਤੋਰਿਆ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਪਹੁੰਚੀ ਕੀਤਕ ਦਿਓਸ ਮੈਂ, ਸੁਧ ਸਤ ਗੁਰ ਕੇ ਪਾਸ।
ਇਸ ਤਰ੍ਹਾਂ ਦੇ ਨਾਲ ਕਈ ਦਿਨਾਂ ਮਗਰੋਂ ਜਦੋਂ ਇਹ ਖਬਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ, ਸੁਲਹ ਖਾਂ ਦੇ ਮਰਨ ਦੇ,
ਮਿਲ ਸੰਗਤ ਉਤਸਵ ਕੀਓ, ਦੁਸ਼ਟ ਮਹਾ ਲਖ ਨਾਸ਼।
ਇਹ ਵੱਡਾ ਜਿਹੜਾ ਦੁਸ਼ਟ ਸੁਲਹ ਖਾਂ ਚੜ ਕੇ ਆਇਆ, ਤੇ ਜਦੋਂ ਆਵਿਆਂ ਦੀ ਅੱਗ ਦੇ ਵਿੱਚ ਸੜ ਕੇ ਮਰ ਗਿਆ, ਇਹ ਖਬਰ ਪਹੁੰਚੀ ਹੈ ਸੰਗਤਾਂ ਦੇ ਵਿੱਚ, ਜਿਹੜੀ ਸੀ ਬੜੀ ਪ੍ਰਸੰਨਤਾ ਹੋਈ। ਸੰਗਤਾਂ ਇਹ ਜਾਣ ਕਰਕੇ ਬੜੀਆਂ ਖੁਸ਼ ਹੋਈਆਂ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ।
ਪੰਚਾਮ੍ਰਿਤ ਕਰਵਾਏ ਕਨੇਰਾ,
ਬਹੁਤ ਵੱਡੇ ਜਿਹੜੇ ਦੇਗ ਆ ਉਕੜਾ ਪ੍ਰਸ਼ਾਦ ਦੀ ਤਿਆਰ ਕਰਵਾਈ ਗਈ।
ਸਤਿਗੁਰ ਕੋ ਜਸ ਕਰੇ ਉਚੇਰਾ,
ਉੱਚਾ ਗੁਰੂ ਕਾ ਵੱਡਾ ਜਿਹੜਾ ਜਸ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੱਡਾ ਜਸ ਕਰ ਰਹੀਆਂ ਨੇ ਗੁਰੂ ਕੀਆਂ ਸੰਗਤਾਂ, ਕਿ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਇਹ ਵੱਡੀ ਵਡਿਆਈ ਹੈ। ਜਿਹੜਾ ਸੁਲਹ ਖਾਂ ਪ੍ਰਿਥੀ ਚੰਦ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਦੀ ਵਿਉਂਤਬੰਦੀ ਕਰਕੇ ਆਇਆ ਸੀ, ਉਹ ਆਪੇ ਰਾਹ ਵਿੱਚ ਖਤਮ ਹੋ ਗਿਆ। ਉਹ ਆਪੇ ਰਾਹ ਵਿੱਚ ਜੰਮਪੁਰੀ ਜਾ ਪਹੁੰਚਿਆ। ਇਹ ਜਾਣਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਵੱਡੀ ਵਡਿਆਈ ਕਰਦੀਆਂ ਹਨ ਸੰਗਤਾਂ।
बार बार सो शब्द पठंत
ते बार बार ओ शब्द पढ़ दिया ने केड़ा जड़ा बलावल राग दे अंदर धन गुरु अर्जन दे पातशाह जी ने उच्चारण कीता सुलही ते नारायण राख सुलही का हाथ कहीं ना पहुंचे सुलही होए मुआ ना पाक ए पावन शब्द संगता बार बार मुख तो पढ़ दिया हन
जिस ते सुलही मरियो दुखांत
ते जैस दे कारण दुखी होया जड़ा सुलही खा जिमे मरिया दोजक दे आग विच पया ओ जड़ा सुलही खा मरण दे वड़ा उन्हें दुख पाया ए शब्द संगता बार बार जुजारण कर दिया उस वाहिगुरु परमेश्वर दा शुकराना कर दिया
तीरज तार भरोसा करई
ते बहुत तीरज धारण कीता बड़ा जड़ा भरोसा है ओ वदया है
लघु विशाल कै श्री गुरपुरई
श्री अमरव नगर दे विच की छोटा की वड़ा इस प्रकार दे नाल सारे जड़े ओ कहन लगे
बड़े दुष्ट को पयो विनाश
कहन लगे जड़ा वड़ा दुष्ट पापी चढ़ के आया सी जड़ा गुरु अर्जन दे पातशाह जी नूं खत्म करना चाहुंदा सी पकड़ना चाहुंदा सी ओ वड्डे दुष्ट दा नाश होया वड्डा दुष्ट जड़ा खत्म हो गया ए वड्डे छोटे सारे मिलके इस तरह दे नाल कह रहे सन
होए नचिंत भोगो सुख रास
ते सारे कहन लगे हुण सारे निश्चिंत होके सुख दे साथ वसना करो क्योंकि जदों सुली खां दे चढ़ के आउण दी खबर सुनी ते सारिया सिख संगता इस गल नूं लैके बड़िया चिंतत सन सो जदों हुण सुली खां दे मरण दी खबर सुनी है ते सारिया अंदर वड्डा सुख वरतिया सारे बड़े सुख दे सहत होए कहण लगे निश्चिंत होके सुख दे सहत वसना करो
धन धन श्री अर्जन गुरु
कहण लगे धन हन श्री गुरु अर्जन देव पातशाह जी धन धन श्री गुरु अर्जन देव जी
बाक सिंह जिन के रिपुरु
जिन्ना दे वाक जिन्ना दे बचन हिरन जैसे दुश्मना दे लई मानो शेर दे समान हन जिवे शेर गरजदा ना हिरना दे उपर पैंदा टुट करके इसे तरह कह लगे सतगुरु पातशाह जी दे कहे हुए जड़े बचन ने मानो हिरना दे लई शेर हन
ब्रह्म अस्त्र सम जथा कहंते
मानो ब्रह्म अस्त्र दे समान हन सतगुरु पातशाह जी दे बचन जड़ा बचन मुख दे विचो कह देन मानो ब्रह्म अस्त्र दे समान लगदा है
कोट जतन ते बचे ना हंते
भावे कोई करोड़ा जतन कर लवे जे सतगुरु पातशाह जी दे मुख दे विचो एक बारी बचन निकल गया ते भावे कोई करोड़ा जतन कर लवे फिर वो बच नहीं सकदा ब्रह्म अस्त्र दे समान है सतगुरु पातशाह जी दे कहे हुए बचन
जब ते सुलही जर मर गए
जदों दा सुलही सड़ बल के खत्म हो गया मर गया
चिंतो दिद मैं प्रतिया पए
हुण उधर प्रति चंद बड़ा चिंता तुर होया बड़ी चिंता वधी है प्रति चंद दी बड़ा खुश सी कि सुलही खां आ गया मेरे सदे ते चढ़ के हुण मैं गुरु अर्जन देव जी नूं पकड़ा के इन्हां नूं खत्म करवा देना गुरता गद्दी मैनूं प्राप्त हो जानी है गल नूं लैके मन अंदर बड़ी खुशी मानदा सी पर जदों सुलही खां जिहड़ा सी उह आवे दी अग विच सड़ के मर गया तां प्रिथी चंद दी चिंता जिहड़ी उह बहुत वधी है
गटी अनेक उतार चढ़ावे
हुण बड़िया गिणतियां मिणतियां विच पद पिया होया बड़े उतरा चढ़ा जड़े हन ओ चितवदा है वेखदा है
निसबा सुर चूरत दुख पावे
कड़े रात चूरदा होया बड़ा दुखी हुंदा बड़ा दुख इनू पहुंचदा दिने रात झूरदा है
हो तो अलंब सैल सम मोरा
कहन लगा सुलही खां मेरा पहाड़ दे समान आसरा सी मनुख मनुख दा आसरा तकदा है मनुख क्योंकि जिन्ने भी जीव आ सी सारे नाशवंत बिनस जान वाले आ मनुख नू केवल ते केवल आसरा उस वाहिगुरु परमेश्वर दा तकना चाहिदा है पर जड़ा दुनियावी बिरती वाला मनुख है वो दुनियावी मनुखा दा आसरा तकदा प्रिथी चंद गुरु पातशाह जी तो बेमुख होया ਹੁਣ ਕਹਿਣ ਲੱਗਾ ਜਿਹੜਾ ਸੁਲੀ ਖਾਂ ਸੀ ਇਹ ਮੇਰਾ ਪਹਾੜ ਵਰਗਾ ਆਸਰਾ ਸੀ, ਇਹਦਾ ਮੈਨੂੰ ਬਹੁਤ ਵੱਡਾ ਆਸਰਾ ਸਹਾਰਾ ਸੀ।
ਭਾਵੀ ਬਜਰ ਅਚਾਨਕ ਫੂਰਾ,
ਭਾਵੀ ਨੇ ਅਚਾਨਕ ਜਿਹੜਾ ਉਹਨੂੰ ਖਤਮ ਕਰ ਦਿੱਤਾ, ਫੋੜ ਦਿੱਤਾ, ਉਹਦਾ ਨਾਸ਼ ਕਰ ਦਿੱਤਾ ਹੈ।
ਜਿਸਨੇ ਮੇਰੋ ਮਾਨ ਵਧਾਇਓ,
ਉਹ ਸੁਲੀ ਖਾਂ ਨੇ ਮੇਰਾ ਬੜਾ ਮਾਨ ਵਧਾਇਆ। ਸੁਲੀ ਖਾਂ ਦੇ ਨਾਲ ਜਦੋਂ ਤੋਂ ਮਿੱਤਰਤਾ ਬਣੀ, ਉਹਦੇ ਨਾਲ ਮਿੱਤਰਤਾ ਬਣਨ ਦੇ ਨਾਲ ਮੇਰਾ ਬਹੁਤ ਮਾਨ ਵਧਿਆ।
ਗ੍ਰਾਮ ਸ਼ਾਹ ਤੇ ਕਹਿ ਦਿਲਵਾਇਓ,
ਬਾਦਸ਼ਾਹ ਦੇ ਕੋਲੋਂ ਕਹਿ ਕੇ ਉਹਨੇ ਮੈਨੂੰ ਆ ਨਗਰ ਜਿਹੜਾ ਸੀ ਦਵਾਨਾ ਕੀਤਾ, ਜਿਸ ਨਗਰ ਦੇ ਵਿੱਚ ਕੋਠੇ ਨਗਰ ਵਿੱਚ ਮੈਂ ਬੈਠਾ, ਇਹ ਮਾਨ ਮੇਰਾ ਉਹਨੇ ਵਧਾਇਆ ਸੁਲੇ ਖਾਂ ਨੇ, ਇਹ ਨਗਰ ਮੈਨੂੰ ਬਾਦਸ਼ਾਹ ਦੇ ਕੋਲੋਂ ਲੈ ਕੇ ਦੇਣਾ ਕੀਤਾ।
ਸਦਾ ਚੈਤ ਰਹਿ ਕਰ ਬੇ ਆਛੋ,
ਤੇ ਉਹ ਸਦਾ ਮੇਰੇ ਲਈ ਚੰਗਾ ਹੀ ਕਰਨਾ ਚਾਹੁੰਦਾ ਸੀ, ਹਰ ਵੇਲੇ ਮੇਰੇ ਲਈ ਕੁਝ ਕਰਨਾ ਚੰਗਾ ਕਰਨਾ ਚਾਹੁੰਦਾ ਸੀ, ਮਨ ਦੇ ਅੰਦਰ ਇਹ ਭਾਵਨਾ ਰੱਖਦਾ ਸੀ।
ਮੈਂ ਤਿਸ ਤੇ ਨਿਤ ਨਿਜ ਹਿਤ ਬਾਛੋ,
ਇਸ ਪ੍ਰਕਾਰ ਉਹਦੇ ਕੋਲ ਮੈਂ ਆਪਣਾ ਸਦਾ ਲਾਭ ਚਾਹੁੰਦਾ ਸੀ ਕਿ ਹੁਣ ਸੁਲੇ ਖਾਂ ਦੇ ਨਾਲ ਮੇਰੀ ਦੋਸਤੀ ਹੈ ਤੇ ਸੁਲੇ ਖਾਂ ਬਾਦਸ਼ਾਹ ਦਾ ਨਜ਼ਦੀਕੀ ਹੈ, ਇਸ ਕਰਕੇ ਸਦਾ ਮੈਂ ਆਪਣਾ ਲਾਭ ਚਾਹੁੰਦਾ ਸੀ।
ਜਿਸ ਅਲੰਬ ਹੋ ਸਦਾ ਸੁਖਾਰੋ,
ਜਿਹਦੇ ਮੈਂ ਸਦਾ ਸੁਖ ਸਹਿਤ ਸੀ, ਮੈਂ ਸਦਾ ਸੁਖ ਮਹਿਸੂਸ ਕਰਦਾ ਸੀ।
ਕਰਤ ਪ੍ਰਤੀਕ ਨਾ ਨੁਜ ਸੰਘਾਰੋ,
ਕਹਿਣ ਲੱਗਾ ਇਸ ਪ੍ਰਕਾਰ ਦੇ ਨਾਲ ਕਰਤ ਪ੍ਰਤੀਕ ਨਾ ਨੁਜ ਸੰਘਾਰ, ਮੈਂ ਇਹ ਮਨ ਵਿੱਚ ਖਿਆਲ ਸੀ, ਮੈਂ ਇਹ ਧਾਰਨ ਕੀਤਾ ਦੇ ਦੁਆਰਾ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰਵਾ ਦੇਣਾ ਹੈ।
ਰਹਾ ਸਭ ਆਪਣੀ ਜਾਨਤ,
ਪਾਤਸ਼ਾਹ ਦੀ ਸਭਾ ਸੀ, ਉਹ ਮਾਨੋ ਸਾਰੇ ਮੈਨੂੰ ਆਪਣਾ ਕਰਕੇ ਜਾਣਦੇ ਸਨ।
ਇਸ ਬੈਠੇ ਪਿਖ ਬੁਰਾ ਨਠਾਨਤ,
ਹੁਣ ਸੁਲੇ ਖਾਂ ਦੇ ਹੁੰਦਿਆਂ ਬਾਦਸ਼ਾਹ ਦੀ ਸਭਾ ਵਿੱਚ ਬੈਠਦਾ ਸੀ, ਸੁਲੇ ਖਾਂ ਨਾਲ ਮਿੱਤਰਤਾ ਸੀ, ਸੁਲੇ ਖਾਂ ਦੇ ਹੁੰਦਿਆਂ ਮੇਰਾ ਕੋਈ ਬੁਰਾ ਨਹੀਂ ਸੀ ਸੋਚਦਾ।
ਸ਼ਤਰੂ ਕੇ ਘਰ ਸ਼ਾਦੀ ਹੋਵੇ,
ਤੇ ਹੁਣ ਸ਼ਤਰੂ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਤਾਂ ਵੱਡੇ ਭਰਾਤਾ ਨੇ, ਗੁਰੂ ਨੇ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦਾ ਰਿਹਾ ਸ਼ੁਰੂ ਤੋਂ। ਕਹਿਣ ਲੱਗਾ ਉਧਰ ਮੇਰਾ ਜਿਹੜਾ ਦੁਸ਼ਮਣ ਹੈ ਗੁਰੂ ਅਰਜਨ ਦੇਵ, ਉਹਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ।
ਜਿੱਤੇ ਅਬੇ ਤਰਾਸ ਕੋ ਖੋਵੇ,
ਉਹਨੇ ਮੇਰਾ ਹੁਣੇ ਡਰ ਖਤਮ ਕਰ ਦਿੱਤਾ। ਸੁਲੇ ਖਾਂ ਦੇ ਹੁੰਦਿਆਂ ਉਹਨਾਂ ਨੂੰ ਡਰ ਸੀ, ਤੇ ਸੁਲੇ ਖਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਡਰ ਖਤਮ ਕਰ ਦਿੱਤਾ ਹੈ।
ਆਪਣੀ ਅਜ਼ਮਤ ਨਰਨ ਜਨਾਵੇ,
ਆਪਣੀ ਜਿਹੜੀ ਅਜ਼ਮਤ ਹੈ, ਆਪਣੀ ਜਿਹੜੀ ਸ਼ਕਤੀ ਹੈ, ਉਹ ਲੋਕਾਂ ਦੇ ਵਿੱਚ ਜਨਾਉਂਦਾ ਹੈ, ਦੱਸਦਾ ਹੈ।
ਕਹਿ ਕਹਿ ਸੰਗਤ ਤੇ ਪੁਜਵਾਵੇ,
ਇਹ ਗੁਰੂ ਅਰਜਨ ਦੇਵ ਇਸ ਤਰ੍ਹਾਂ ਦੇ ਨਾਲ ਆਪਣੀਆਂ ਅਜ਼ਮਤਾਂ ਸ਼ਕਤੀਆਂ ਬਾਰੇ ਦੱਸ ਕੇ ਲੋਕਾਂ ਦੇ ਕੋਲ ਕਰਵਾਉਂਦਾ ਹੈ।
ਤਿਸ ਕੋ ਸੁਤਲੇ ਗੁਰਤਾ ਗਾਦੀ,
ਇਹਨਾਂ ਤੋਂ ਬਾਅਦ ਇਹਨਾਂ ਦਾ ਸੁਪੁੱਤਰ ਹਰਗੋਬਿੰਦ ਉਹ ਗੁਰਤਾ ਗੱਦੀ ਤੇ ਬੈਠੇਗਾ, ਉਹ ਗੁਰਤਾ ਗੱਦੀ ਨੂੰ ਪ੍ਰਾਪਤ ਕਰੇਗਾ।
ਮਨ ਭਾਵਤ ਲਖ ਠਾਣੇ ਸ਼ਾਦੀ,
ਨੇ ਸ਼ਾਦੀ ਕੀਤੀ ਹੈ ਹਰਗੋਬਿੰਦ ਜੀ ਦੀ, ਮਨ ਭਾਉਂਦਾ ਵਿਆਹ ਕੀਤਾ, ਵੱਡਾ ਖਰਚ ਕੀਤਾ, ਬੜਾ ਵੱਡਾ ਵਿਆਹ ਦਾ ਕਾਰਜ ਇਸ ਕਰਕੇ ਉਹਨਾਂ ਨੇ ਕੀਤਾ।
ਮਿਹਰਵਾਨ ਮਮ ਸੁਤ ਕਿਆ ਕਰੇ,
ਇਧਰ ਮੇਰਾ ਪੁੱਤਰ ਮਿਹਰਬਾਨ ਹੈ, ਉਹ ਕੀ ਕਰੇਗਾ, ਗੁਰਤਾ ਗੱਦੀ ਹਰਗੋਬਿੰਦ ਜੀ ਨੇ ਪ੍ਰਾਪਤ ਕਰ ਲੈਣੀ ਹੈ, ਤੇ ਮੇਰਾ ਪੁੱਤਰ ਮਿਹਰਬਾਨ ਕੀ ਕਰੇਗਾ।
ਹੀਰ ਸ਼ਰੀਕਨ ਕੋ ਦੁੱਖ ਭਰੇ,
ਉਹ ਸ਼ਰੀਕਾ ਨੂੰ ਵੇਖ ਵੇਖ ਕੇ ਵੱਡਾ ਦੁੱਖ ਜਿਹੜਾ ਉਹ ਪ੍ਰਾਪਤ ਕਰੇਗਾ, ਵੱਡਾ ਦੁੱਖ ਉਹਨੂੰ ਸਹਿਗਾ।
ਬਿਪਦਾ ਪਰੀ ਆਨ ਕਰ ਮੋਹੀ,
ਕਹਿਣ ਲੱਗਾ ਬੜੀ ਵੱਡੀ ਬਿਪਤਾ ਆਣ ਪਈ ਹੈ ਮੇਰੇ ਤੇ, ਬਹੁਤ ਵੱਡੇ ਬਿਪਤਾ ਨੇ ਮੈਨੂੰ ਆਣ ਕੇ ਘੇਰ ਲਿਆ ਹੈ।
ਅਬ ਮਮ ਕੌਣ ਆਸਰੋ ਹੋਹੀ,
ਹੁਣ ਮੇਰਾ ਆਸਰਾ ਕੌਣ ਬਣੇਗਾ, ਕੌਣ ਮੈਨੂੰ ਸਹਾਰਾ ਦੇਵੇਗਾ।
ਨਹੀਂ ਸ਼ਰੀਰਨ ਕੋ ਵਿਸ਼ਵਾਸ,
ਕਹਿਣ ਲੱਗਾ ਇਹਨਾਂ ਸਰੀਰਾਂ ਦਾ ਕੀ ਵਿਸ਼ਵਾਸ ਹੈ, ਇਹ ਸਰੀਰ ਨੇ ਕਦੋਂ ਬਿਣਸ ਜਾਣਾ, ਹੁਣ ਅਕਲ ਅਜੇ ਤੱਕ ਵੀ ਨਹੀਂ ਹੈ। ਸਾਹਮਣੇ ਵੇਖ ਲਿਆ ਸੁਲੇ ਖਾਂ ਦਾ ਹਾਲ ਕੀ ਹੋਇਆ, ਇਹ ਜਾਣਦਾ ਕਿ ਸਰੀਰ ਦਾ ਕੋਈ ਭਰੋਸਾ ਨਹੀਂ, ਪਰ ਗਿਆਨਪ ਅਜੇ ਵੀ ਨਹੀਂ ਆਏ। ਜਿਸ ਅਰਜਨ ਦੇ ਪਾਤਸ਼ਾਹ ਜੀ ਨੂੰ ਮੈਂ ਆਪਣਾ ਦੁਸ਼ਮਣ ਦਾ, ਉਹ ਗੁਰੂ ਅਰਜਨ ਦੇ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਜਿਹੜਾ ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ ਤੇ ਆਏ ਨੇ, ਇਹ ਸੋਝੀ ਇਹਦੇ ਮਨ ਵਿੱਚ ਅਜੇ ਵੀ ਨਹੀਂ ਆਈ। ਇਹ ਮਨ ਵਿੱਚ ਖਿਆਲ ਕਰਦਾ ਚਿਤਵਦਾ ਕਹਿਣ ਲੱਗਾ ਕਿ ਸਰੀਰ ਬਿਨ ਸਜਾਣ ਵਾਲਾ ਇਹਦਾ ਕੀ ਭਰੋਸਾ ਹੈ।
ਸੁਲਈ ਸਮ ਚਿੰਨ ਮੈਂ ਓਏ ਨਾਸ਼,
ਸੁਲਹਿ ਖਾ ਕੋਈ ਚਿੱਤ ਖਿਆਲ ਨਹੀਂ ਸੀ ਕਿ ਸੁਲਹਿ ਖਾ ਦੇ ਨਾਲ ਆ ਭਾਣੇ ਵਰਤ ਜਾਏਗਾ, ਐਸੀ ਭਾਵੀ ਵਰਤੇਗੀ। ਸੁਲਹਿ ਖਾ ਨੂੰ ਮਰਨ ਵਿਚ ਦੇਰੀ ਨਹੀਂ ਲੱਗੀ, ਇੱਕ ਛਿਣ ਦੇ ਵਿੱਚ ਉਹ ਨਾਸ ਹੋ ਗਿਆ।
ਮੁਝ ਪਾਛੇ ਸੁੱਤ ਹੋਏ ਇਕੇਲਾ,
ਇਸੇ ਤਰ੍ਹਾਂ ਮੈਂ ਵੀ ਸਰੀਰ ਛੱਡ ਗਿਆ, ਮਾਨੋ ਮੌਤ ਨੇ ਮੈਨੂੰ ਵੀ ਆ ਕੇ ਘੇਰ ਲਿਆ, ਭਾਵੇਂ ਕੋਈ ਮੇਰੇ ਤੇ ਵੀ ਵਰਤ ਗਈ ਮੇਰੇ ਜਾਣ ਦੇ ਪਿੱਛੋਂ, ਮੇਰਾ ਪੁੱਤਰ ਮਿਹਰਬਾਨ ਜਿਹੜਾ ਉਹ ਕੱਲਾ ਹੋ ਜਾਵੇਗਾ।
ਕਿਸ ਕੇ ਰਹੇ ਅਲੰਬ ਸੁਹੇਲਾ,
ਕਿਹਦੇ ਆਸਰੇ ਰਹੇਗਾ, ਕਿਹਦੇ ਆਸਰ ਸੁਖ ਬਤੀਤ ਸੁਖ ਮਾਨੇਗਾ, ਕਿਹਦਾ ਆਸਰਾ ਜੀਵਨ ਦੇ ਅੰਦਰ ਤੱਕੇਗਾ।
ਅਪਰ ਉਪਾਏ ਬਨ ਤਿਨ ਕੋਈ,
ਕਹਿਣ ਲੱਗਾ ਹੋਰ ਕੋਈ ਉਪਾਅ ਜਿਹੜਾ ਉਹ ਬਣਦਾ ਨਜ਼ਰ ਨਹੀਂ ਆਉਂਦਾ।
ਇੱਕ ਚੰਦੂ ਅਰਜਨ ਰਿਪ ਹੋਈ,
ਉਧਰੋਂ ਹੁਣ ਮੱਚ ਖਿਆਲ ਕਰਦਾ ਕਿ ਚੰਦੂ ਜਿਹੜਾ ਬਾਦਸ਼ਾਹ ਦਾ ਦੀਵਾਨ ਹੈ ਉਹਦੀ ਹੁਣ ਦੁਸ਼ਮਣੀ ਬਣੀ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦੇ ਪੁੱਤਰੀ ਦਾ ਜਿਹੜਾ ਰਿਸ਼ਤਾ ਸੀ ਉਹ ਪ੍ਰਵਾਹ ਨਹੀਂ ਕੀਤਾ, ਉਹਦੇ ਨਾਲ ਦੁਸ਼ਮਣੀ ਬਣੀ ਹੈ।
ਕਿਸ ਦੀਵਾਨ ਸੋ ਕੌਣ ਮਿਲਾਵੇ,
ਹੁਣ ਮਨ ਵਿੱਚ ਵਿਚਾਰਦਾ ਕਿ ਉਹ ਚੰਦੂ ਨਾਲ ਜਿਵੇਂ ਚੰਦੂ ਦੁਸ਼ਮਣ ਬਣਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਤੇ ਹੁਣ ਚੰਦੂ ਦੇ ਨਾਲ ਮੇਰਾ ਮਿਲਾਪ ਕੌਣ ਕਰਾਵੇ, ਕਿਸ ਤਰੀਕੇ ਦੇ ਨਾਲ ਉਹਨੂੰ ਮਿਲਿਆ ਜਾ ਸਕਦਾ ਹੈ।
ਕਹਿ ਮੇਰੋ ਸੁਜਸ ਸੁਣਾਵੇ,
ਕਿਹੜਾ ਐਸਾ ਮਨੁੱਖ ਹੈ ਜਿਹੜਾ ਚੰਦੂ ਦੇ ਕੋਲ ਜਾ ਕੇ ਮੈਨੂੰ ਗੁਰੂ ਦੱਸ ਕੇ ਮੇਰੀ ਮੈਨੂੰ ਸਲਾਹੁਣਾ ਕਰੇ, ਮੇਰੀ ਉਹਦੇ ਕੋਲ ਵਡਿਆਈ ਕਰੇ, ਮੇਰੀ ਉਪਮਾ ਕਰੇ।
ਜਿਸ ਤੇ ਅਦਬ ਸਾਥ ਮੋਏ ਮਿਲੇ,
ਜਿਸ ਦੇ ਕਾਰਨ ਮੇਰੀ ਵਡਿਆਈ ਸੁਣ ਕੇ ਜਿਹੜਾ ਚੰਦੂ ਹੈ ਉਹ ਮੈਨੂੰ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਮਿਲੇ।
ਕਰੋ ਚਿਨਾਰੀ ਦਿੱਲੀ ਚੱਲੇ,
ਹੁਣ ਕਹਿੰਦਾ ਕਿ ਤਿਆਰੀ ਕਰਕੇ ਮੈਨੂੰ ਦਿੱਲੀ ਜਾਣਾ ਚਾਹੀਦਾ। ਚੰਦੂ ਜਿਹਦੀ ਦੁਸ਼ਮਣੀ ਹੈ ਉਹ ਦੁਸ਼ਮਣ ਮੰਨਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਖਤਮ ਵੀ ਕਰਨਾ ਚਾਹੁੰਦਾ, ਤੇ ਹੁਣ ਕਿਸੇ ਨਾ ਕਿਸੇ ਤਰੀਕੇ ਤਿਆਰੀ ਕਰਕੇ ਮੈਂ ਦਿੱਲੀ ਪਹੁੰਚਣਾ ਕਰਾਂ।
ਇਸ ਕੋਲੇ ਅਲੰਬ ਮੈਂ ਰਹੋ,
ਉਹਦਾ ਆਸਰਾ ਲੈ ਕੇ ਮੈਂ ਰਹਿਣਾ ਕਰਾਂ।
ਅਨੁਜ ਸੰਗਾਰਨ ਕੀ ਬਿਦ ਕਹੋ,
ਮੇਰਾ ਜਿਹੜਾ ਛੋਟਾ ਭਰਾ ਗੁਰੂ ਅਰਜਨ ਦੇਵ ਹੈ ਤੇ ਉਹਨੂੰ ਖਤਮ ਕਰਨ ਦੇ ਨਾਲ ਉਹਦੇ ਨਾਲ ਮਿਲ ਕੇ ਵਿਆਹੁਤ ਬੰਦੀ ਕਰਾਂ, ਕੋਈ ਵਿਧ ਜਿਹੜੀ ਆ ਉਹ ਰਚਾਵਾਂ।
ਇਤਿਆਦਿਕ ਨਿਤ ਗਟੀ ਗਿਣਤਾ,
ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਆਪਣੇ ਮਨ ਦੇ ਅੰਦਰ ਗਿਣਤੀਆਂ ਗਿਣਦਾ ਹੈ।
ਸਿਮਰ ਸਿਮਰ ਸੁਲਈ ਪਛਤੰਤਾ,
ਉਧਰ ਬਾਰ ਬਾਰ ਸੁਲਹਿ ਖਾ ਨੂੰ ਯਾਦ ਕਰ ਕਰਕੇ ਪਛਤਾਉਂਦਾ ਤੇ ਝੂਰਦਾ ਹੈ।
ਅਬ ਗਮਨਤ ਈ ਰਿਪ ਗੈ ਲੇਤੋ,
ਕਹਿਣ ਲੱਗਾ ਕਿ ਜਿਵੇਂ ਸੁਲਹਿ ਖਾ ਚੜ ਕੇ ਆਇਆ ਸੀ ਉਹਨਾਂ ਮੇਰੇ ਦੁਸ਼ਮਣ ਨੂੰ ਪਕੜ ਲੈਣਾ ਸੀ, ਕੈਦ ਵਿੱਚ ਪਾ ਦੇਣਾ ਸੀ।
ਕਰ ਕੈ ਕੈਦ ਮਾਰ ਪੁਨ ਦੇ ਤੋ,
ਹੁਣ ਤੱਕ ਤਾਂ ਉਹਨੇ ਕੈਦ ਵਿੱਚ ਪਾ ਕੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦੇਣਾ ਸੀ, ਮਾਰ ਦੇਣਾ ਸੀ।
ਸੋਨੇ ਪਯੋ ਆਪ ਮਰ ਗਏ,
ਉਹ ਤਾਂ ਨਹੀਂ ਹੋਇਆ, ਜਿਹੜਾ ਸੁਲਹਿ ਖਾ ਕਰਨ ਵਾਸਤੇ ਆਇਆ ਸੀ ਉਹ ਤਾਂ ਨਹੀਂ ਹੋ ਸਕਿਆ, ਉਹ ਗੁਰੂ ਅਰਜਨ ਦੇਵ ਜੀ ਨੂੰ ਤਾਂ ਖਤਮ ਨਹੀਂ ਕਰ ਸਕਿਆ, ਪਰ ਆਪ ਕਾਲ ਦੇ ਵਸ ਹੋ ਗਿਆ, ਜਿਹੜਾ ਉਹਨੂੰ ਮੌਤ ਨੇ ਘੇਰ ਲਿਆ ਆਪ ਉਹਦੀ ਮੌਤ ਹੋ ਗਈ।
ਭਾਵੀ ਆਏ ਅਚਾਨਕ ਹੈ,
ਭਾਵੀ ਨੇ ਅਚਾਨਕ ਅਕਾ ਕੇ ਉਹਦਾ ਨਾਸ਼ ਕਰ ਦਿੱਤਾ ਹੈ।
ਉਤ ਚੰਦੂ ਦੁਖੀਆ ਪਛਤਾਵੇ,
ਹੁਣ ਉਧਰ ਦੂਸਰੇ ਪਾਸੇ ਚੰਦੂ ਉਹ ਬੜਾ ਪਛਤਾਉਂਦਾ ਤੇ ਝੂਰਦਾ, ਆਪਣੇ ਘਰ ਦੇ ਵਿੱਚ ਬੈਠਾ ਹੋਇਆ, ਪੁੱਤਰੀ ਦਾ ਰਿਸ਼ਤਾ ਜਿਹੜਾ ਉਹ ਪ੍ਰਵਾਨ ਨਹੀਂ ਹੋਇਆ, ਉਹ ਘਰ ਦੇ ਅੰਦਰ ਬੈਠਾ ਬੜਾ ਝੂਰਦਾ ਤੇ ਪਛਤਾਉਂਦਾ ਹੈ।
ਦੇਖੇ ਸੁਤਾ ਬਦਨ ਮੁਰ ਜਾਵੇ,
ਹੁਣ ਆਪਣੇ ਪੁੱਤਰੀ ਨੂੰ ਘਰ ਦੇ ਵਿੱਚ ਵੇਖ ਕਰਕੇ ਇਹਦਾ ਜਿਹੜਾ ਚਿਹਰਾ ਮੁਰਝਾਇਆ ਪਿਆ ਹੈ।
ਇਤਨੇ ਮੈਂ ਸੁਧ ਕਿਸੇ ਸੁਣਾਈ,
ਇੰਨੇ ਚਿਰ ਨੂੰ ਚੰਦੂ ਜਿਹੜਾ ਪੁੱਤਰੀ ਨੂੰ ਲੈ ਕਰਕੇ ਬੜਾ ਚਿੰਤਾ ਤੁਰ ਹੈ, ਚਿੰਤਾ ਵਸ ਹੋਇਆ, ਬੜਾ ਝੂਰਦਾ, ਚਿਹਰਾ ਮੁਰਝਾਇਆ ਹੋਇਆ, ਬੜਾ ਚਿੰਤਾ ਵਸ ਹੈ, ਇੰਨੇ ਚਿਰ ਨੂੰ ਆ ਕੇ ਕਿਸੇ ਨੂੰ ਚੰਦੂ ਨੂੰ ਦੱਸਣਾ ਕੀਤਾ, ਖਬਰ ਦਿੱਤੀ।
ਹਰ ਗੋਬਿੰਦ ਲਈ ਵਿਆਹ ਕੇ ਥਾਈ,
ਗੁਰੂ ਅਰਜਨ ਦੇਵ ਜੀ ਨੇ ਆਪਣੇ ਸੁਪੁੱਤ ਹਰਗੋਬਿੰਦ ਜੀ ਦਾ ਕਿਤੇ ਹੋਰ ਜਿਹੜਾ ਉਹ ਵਿਆਹ ਕਰ ਲਿਆ ਹੈ।
ਦਰਬ ਬ੍ਰਿੰਦ ਖਰਚਿਓ ਤੈ ਸਮੇਂ,
ਕਹਿਣ ਲੱਗੇ ਕਿ ਬਹੁਤ ਧਨ ਜਿਹੜਾ ਉਹਨਾਂ ਨੇ ਖਰਚ ਕੀਤਾ ਹਰਗੋਬਿੰਦ ਜੀ ਦਾ ਜਦੋਂ ਵਿਆਹ ਦਾ ਕਾਰਜ ਕੀਤਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਵੱਡੇ ਗਿਣਤੀ ਦੇ ਵਿੱਚ ਧੰਨ ਜਿਹੜਾ ਵਿਆਹ ਦੇ ਕਾਰਜ ਤੇ ਖਰਚਿਆ ਹੈ।
ਚੌ ਦਿਸ਼ਕੇ ਨਰ ਅਨਗਨ ਨਵੇਂ
ਤੇ ਚੌ ਦੇ ਚਾਰੇ ਦਿਸ਼ਾਵਾਂ ਦੇ ਜਿੰਨੇ ਵੀ ਲੋਕ ਹਨ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦੇ ਹਨ।
ਸੁਨਤ ਮਨੋ ਕਿਨ ਬਰਛੀ ਮਾਰੀ।
ਹੁਣ ਜਦੋਂ ਚੰਦੂ ਨੇ ਇਹ ਗੱਲ ਸੁਣੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਦਾ ਵਿਆਹ ਕਿਤੇ ਹੋਰ ਕਰ ਲਿਆ, ਬੜਾ ਧੰਨ ਖਰਚਿਆ, ਬੜੀ ਉਪਮਾ ਉਹਨਾਂ ਦੀ, ਸੰਗਤਾਂ ਬੜੇ ਪਾਸਿਆਂ ਚਾਰੇ ਦਿਸ਼ਾਵਾਂ ਦੇ ਲੋਕ ਆ ਕੇ ਉਹਨਾਂ ਨੂੰ ਪੂਜਦੇ ਨੇ, ਇਹ ਸੁਣਿਆ ਤੇ ਮਾਨੋ ਕਿਸੇ ਨੇ ਚੰਦੂ ਦੇ ਜਿਵੇਂ ਬਰਸ਼ੀ ਮਾਰ ਦਿੱਤੀ ਹੋਵੇ, ਇਹ ਜਿਹੜੇ ਬੋਲ ਸਨ ਇਸ ਤਰ੍ਹਾਂ ਬਰਸ਼ੀ ਦੇ ਸਮਾਨ ਉਹਨੂੰ ਲੱਗੇ। ਨੇ ਆਪਣਾ ਚਿਹਰਾ ਢੱਕ ਲਿਆ, ਚਿਹਰਾ ਢੱਕ ਕੇ ਹੁਣ ਲੰਮਾ ਪਿਆ ਜਿਹੜਾ ਸੋਚਾਂ ਸੋਚਦਾ ਹੈ।
ਚਿਤਵਤ ਤਨਿਆ ਰਹੀ ਕੁਮਾਰੀ।
ਹੁਣ ਮਨ ਅੰਦਰ ਚਿਤਵਦਾ ਖਿਆਲ ਕਰਦਾ ਕਿ ਮੇਰੀ ਜਿਹੜੀ ਪੁੱਤਰੀ ਉਹ ਕੁਵਾਰੀ ਰਹਿ ਜਾਵੇਗੀ।
ਜਾਤ ਬਿਖੇ ਪਤ ਗਈ ਹਮਾਰੀ।
ਸ਼ਰੀਕੇ ਬਰਾਦਰੀ ਦੇ ਵਿੱਚ ਮੇਰੀ ਜਿਹੜੀ ਇੱਜ਼ਤ ਉਹ ਚਲੀ ਗਈ।
ਨਾਤਾ ਹਟਿਓ ਨਾ ਲੈ ਹੈ ਕੋਈ।
ਹੁਣ ਜਿਹੜਾ ਇਹ ਨਾਤਾ ਜੁੜਿਆ ਸੀ ਹਰਗੋਬਿੰਦ ਜੀ ਦੇ ਨਾਲ, ਉਹ ਰਿਸ਼ਤਾ ਪ੍ਰਵਾਨ ਨਹੀਂ ਹੋਇਆ ਤੇ ਹੁਣ ਜਿਹੜਾ ਮੇਰਾ ਪੁੱਤਰੀ ਦਾ ਰਿਸ਼ਤਾ ਕਿਸੇ ਨੇ ਲੈਣਾ ਨੀ, ਪ੍ਰਵਾਨ ਨਹੀਂ ਕਰਨਾ।
ਮੁਸ਼ਕਲ ਆਨ ਮੋਏ ਕੋ ਹੋਈ।
ਮੈਨੂੰ ਤਾਂ ਬਹੁਤ ਵੱਡੀ ਮੁਸ਼ਕਲ ਆਨ ਬਣੀ ਹੈ, ਬੜੀ ਵੱਡੀ ਜਿਹੜੀ ਮੁਸ਼ਕਲ ਦੇ ਵਿੱਚ ਮੈਂ ਫਸ ਚੁੱਕਾ ਹਾਂ।
ਤਨਿਆ ਦੁੱਖ ਦੇਖਣ ਤੇ ਆਛੋ।
ਆਪਣੇ ਪੁੱਤਰੀ ਦਾ ਇਹ ਦੁੱਖ ਵੇਖਣ ਦੇ ਨਾਲੋਂ ਚੰਗਾ ਹੈ।
ਪ੍ਰਾਣ ਹਾਨ ਆਪਣੇ ਕੋ ਬਾਚੋ।
ਮੈਂ ਆਪਣੇ ਜਿਹੜੇ ਪ੍ਰਾਣ ਨੇ ਇਹਨਾਂ ਦਾ ਹਾਨ ਕਰਨ ਵਾਂ, ਆਪਣੇ ਪ੍ਰਾਣ ਤਿਆਗਦੇ ਆ। ਮੇਰੇ ਤੋਂ ਆਪਣੇ ਪੁੱਤਰੀ ਦਾ ਵੇਖਿਆ ਜਾਂਦਾ, ਇਹਦਾ ਦੁੱਖ ਵੇਖਣ ਨਾਲੋਂ ਚੰਗਾ ਮੈਨੂੰ ਮੌਤ ਆ ਜਾਵੇ।
ਤਿਕ ਜੀਵਨ ਮੇਰੋ ਜਗ ਮਾਈ।
ਇਹ ਜਗਤ ਦੇ ਵਿੱਚ ਜੀਵਨ ਮੇਰੇ ਲਾਣ ਤਾਪਾਉਂਦਾ।
ਜਿਸ ਤਨਿਆ ਪਤੀ ਪ੍ਰਾਪਤ।
ਜਿਹਦੇ ਪੁੱਤਰੇ ਨੂੰ ਪਤੀ ਦੀ ਪ੍ਰਾਪਤੀ ਨਹੀਂ ਹੋਈ, ਜਿਹਦੇ ਪੁੱਤਰੇ ਨੂੰ ਕਦੇ ਕੋਈ ਪਤੀ ਨਹੀਂ ਮਿਲੇਗਾ, ਇਸ ਕਰਕੇ ਮੇਰਾ ਜੀਵਨ ਤ੍ਰਿਕਾਰ ਤ੍ਰਿਗ ਹੈ। ਇਸ ਕਾਰ ਦੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਨੇ ਇਹ ਜਿਹੜਾ ਨਾਤਾ ਸੀ ਉਹ ਪ੍ਰਵਾਨ ਨਹੀਂ ਕੀਤਾ ਤੇ ਆਪਣੇ ਘਰ ਦੇ ਵਿੱਚ ਸੁਖ ਦੇ ਸਹਿਤ ਰਹਿ ਰਹੇ ਹਨ।
ਸੋ ਮੁਝ ਤੇ ਨੇ ਗਯੋ ਸੰਘਾਰੋ।
ਅਜੇ ਤੱਕ ਮੈਂ ਉਹਨਾਂ ਦਾ ਵੀ ਕੁਝ ਨਹੀਂ ਵਿਗਾੜਿਆ, ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਿਆ, ਉਹਨਾਂ ਨੂੰ ਖਤਮ ਨਹੀਂ ਕਰ ਸਕਿਆ।
ਸ਼ਾਹ ਦੀਵਾਨ ਹੁਕਮ ਮਮ ਚਲੇ।
ਪਾਤਸ਼ਾਹ ਸਾਰਿਆਂ ਦੇ ਵਿੱਚ ਮੇਰਾ ਜਿਹੜਾ ਹੁਕਮ ਉਹ ਚੱਲਦਾ ਹੈ।
ਲੋਕ ਹਜ਼ਾਰੋਂ ਮੋਕੋ ਮਿਲੇ।
ਹਜ਼ਾਰਾਂ ਲੋਕ ਬਾਦਸ਼ਾਹ ਦਾ ਦੀਵਾਨ ਜਾਣ ਕੇ ਮੈਨੂੰ ਆ ਕੇ ਮਿਲਦੇ ਹਨ।
ਜਿਸਨੇ ਤ੍ਰਾਸ ਤਨਕ ਨਹੀਂ ਮਾਨਾ।
ਅਰਜਨ ਦੇਵ ਨੇ ਮੇਰਾ ਭੂਰਾ ਜਿੰਨਾ ਡਰ ਨਹੀਂ ਮੰਨੇ। ਦੁਨੀਆਂ ਦੇ ਲੋਕਾਂ ਵਿੱਚ ਮੇਰਾ ਹੁਕਮ ਚੱਲਦਾ, ਮੈਂ ਬਾਦਸ਼ਾਹ ਦਾ ਦੀਵਾਨ, ਹਜ਼ਾਰਾਂ ਲੋਕ ਮੈਨੂੰ ਆ ਕੇ ਮਿਲਦੇ ਨੇ, ਪਰ ਗੁਰੂ ਅਰਜਨ ਦੇਵ ਜੀ ਨੇ ਮੇਰਾ ਰੰਚਕ ਮਾਤਰ ਵੀ ਡਰ ਨਹੀਂ ਮੰਨਿਆ, ਕਿਉਂਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ। ਗੁਰੂ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਇਸ ਕਰਕੇ ਹੁਣੇ ਖਿਆਲ ਕਰਦਾ ਕਹਿਣ ਲੱਗਾ ਗੁਰੂ ਨੇ ਕਿਸੇ ਪ੍ਰਕਾਰ ਮੇਰਾ ਕੋਈ ਡਰ ਨਹੀਂ ਮੰਨਿਆ।
ਮੈਂ ਨਾ ਤਿਦਾਰਕ ਤਿਸ ਸੋ ਠਾਨਾ।
ਇਸ ਪ੍ਰਕਾਰ ਦੇ ਨਾਲ ਮੇਰੇ ਕੋਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਿਆ, ਮੈਂ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਿਆ।
ਪ੍ਰਿਥੀਆ ਪ੍ਰਾਤ ਬਡੇਰੋ ਆਹੇ।
ਹੁਣ ਮਨ ਵਿੱਚ ਖਿਆਲ ਕਰਦਾ ਪ੍ਰਿਥੀ ਚੰਦ, ਸੋਚਦਾ ਕਹਿਣ ਲੱਗਾ ਪ੍ਰਿਥੀ ਚੰਦ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੱਡਾ ਭਰਾਤਾ ਹੈ।
ਕੋਠੇ ਗ੍ਰਾਮ ਸੁਣਿਓ ਸੋ ਰਹੇ।
ਸੁਣਿਆ ਕਿ ਉਹ ਕੋਠਾ ਨਗਰ ਜਿਹੜਾ ਬਾਦਸ਼ਾਹ ਨੇ ਉਹਨੂੰ ਦਿੱਤਾ ਹੈ, ਸੁਲੇ ਖਾਂ ਨੇ ਲੈ ਕੇ ਦਿੱਤਾ ਸੀ, ਉਹ ਕੋਠੇ ਨਗਰ ਦੇ ਵਿੱਚ ਆਪਣਾ ਨਿਵਾਸ ਰੱਖਦਾ ਹੈ।
ਲਿਖਿਓ ਪਟਾ ਮੈਂ ਦੀਨੋ।
ਉਹ ਜਦੋਂ ਬਾਦਸ਼ਾਹ ਨੇ ਨਗਰ ਇਹਨੂੰ ਦਿੱਤਾ ਸੀ ਤਾਂ ਉਹ ਨਗਰ ਦਾ ਜਿਹੜਾ ਪਟਾ ਸੀ ਮੈਂ ਉਹ ਆਪਣੇ ਹੱਥੇ ਲਿਖਿਆ ਸੀ।
ਇਸ ਕੋ ਤ੍ਰਾਸਦ ਲਿਖੋ ਅਬੇ।
ਕਹਿਣ ਲੱਗਾ ਕਿ ਮੈਂ ਹੁਣੇ ਉਹਨੂੰ ਪੱਤਰਕਾ ਲਿਖਦਾ, ਉਹ ਪੱਤਰਕਾ ਦੇ ਵਿੱਚ ਉਹਨੂੰ ਲਿਖ ਕਰਕੇ ਵੱਡਾ ਡਰ ਦਿੰਦਾ ਹਾਂ।
ਅਨੁਜ ਆਪਣੇ ਕੋ ਸਮਝਾਵੇ।
ਉਹਦੇ ਵਿੱਚ ਲਿਖਦਾ ਹਾਂ ਕਿ ਆਪਣੇ ਛੋਟੇ ਭਰਾ ਨੂੰ ਸਮਝਾਉਣਾ ਕਰੋ।
ਨਾਏ ਤਾਂ ਕੋਠਾ ਗ੍ਰਾਮ ਛਿਨਾਵੇ।
ਤੇ ਨਹੀਂ ਤਾਂ ਜਿਹੜੇ ਕੋ ਜਿਹੜਾ ਬਾਦਸ਼ਾਹ ਨੇ ਤੈਨੂੰ ਨਗਰ ਦਿੱਤਾ, ਕੋਠਾ ਨਗਰ ਜਿਹਦੇ ਵਿੱਚ ਤੂੰ ਨਿਵਾਸ ਰੱਖਦਾ ਹੈ, ਇਹ ਕੋਠਾ ਨਗਰ ਤੇਰੇ ਕੋਲੋਂ ਮੈਂ ਛੀਨ ਲਵਾਂਗਾ ਲੈ ਲਵਾਂਗਾ
ਦਿਓ ਵਿਗਾੜ ਕਾਰ ਮੈਂ ਸਾਰੋ
ਜਿੰਨਾ ਵੇ ਕਾਰਜ ਹੈ ਸਾਰਾ ਮੈਂ ਵਿਗਾੜ ਦਿਆਂਗਾ ਬਾਦਸ਼ਾਹ ਦਾ ਦੀਵਾਨ ਆ ਮੈਂ ਨਾ ਤਾਂ ਆਪਣੇ ਛੋਟੇ ਭਰਾ ਨੂੰ ਸਮਝਾਉਣਾ ਕਰੋ ਨਹੀਂ ਤਾਂ ਮੈਂ ਕੋਠਾ ਨਗਰ ਵੀ ਵਾਪਸ ਲੈ ਲਵਾਂਗਾ ਸਾਰੇ ਕਾਰਜ ਜਿਹੜੇ ਵਿਗਾੜ ਦੇਵਾਂਗਾ
ਸਹਿਤ ਕੁਟੰਬ ਗਹੋਂ ਦੁੱਖ ਪਾਰੋ
ਕੁਟੰਬ ਸਾਰੇ ਪਰਿਵਾਰ ਦੇ ਸਮੈਤ ਪਕੜ ਕਰਕੇ ਵੱਡਾ ਦੁੱਖ ਦੇਣਾ ਕਰਾਂਗਾ
ਨਿਰਭੈ ਕੀਨ ਅਨਾਦਰ ਮੋਰਾ
ਬੜਾ ਨਿਰਭੈ ਹੋ ਕੇ ਬੜਾ ਡਰ ਰਹਿ ਧੋ ਕੇ ਗੁਰੂ ਅਰਜਨ ਦੇਵ ਜੀ ਨੇ ਮੇਰਾ ਵੱਡਾ ਅਨਾਦਰ ਕੀਤਾ ਹੈ
ਕਹਿ ਸੋ ਕਠੋਰ ਬਿਪਰ ਕੋ ਮੋਰਾ
ਮੇਰੇ ਬ੍ਰਾਹਮਣ ਨੂੰ ਜਿਹੜਾ ਰਿਸ਼ਤਾ ਲੈ ਕੇ ਗਿਆ ਸੀ ਉਹਨੂੰ ਬੜੇ ਕਠੋਰ ਬਚਨ ਬੋਲ ਕੇ ਵਾਪਸ ਭੇਜ ਦਿੱਤਾ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ
ਲਿਖੀ ਪਤ੍ਰਿਕਾ ਆਪਣੋ ਜੋਰਾ
ਬੜਾ ਆਪਣਾ ਜੋਰ ਜਿਹੜਾ ਸੀ ਆਪਣੇ ਅਹੁਦੇ ਦਾ ਜਿਹੜਾ ਹੰਕਾਰ ਸੀ ਉਹ ਪੱਤਰਕਾ ਦੇ ਵਿੱਚ ਜਿਹੜਾ ਸੀ ਇਹਨੇ ਸਾਰਾ ਕੁਝ ਲਿਖਣਾ ਕੀਤਾ
ਅਬ ਲਗ ਕਹੋ ਹੱਥ ਮੈਂ ਜੋਰਾ
ਕਹਿਣ ਲੱਗਾ ਹੁਣ ਤੱਕ ਤਾਂ ਮੈਂ ਹੱਥ ਜੋੜ ਕੇ ਕਹਿੰਦਾ ਆਇਆ ਹਾਂ
ਨਾਤਾ ਮੋਰ ਸੁਤਾ ਨੇ ਮੋਰ
ਮੈਂ ਇਹ ਬੇਨਤੀਆਂ ਕਰਦਾ ਆਇਆ ਦੋਵੇਂ ਹੱਥ ਜੋੜ ਕੇ ਕਿ ਮੇਰੇ ਪੁੱਤਰੇ ਦਾ ਸਾਕ ਨਾ ਮੋੜੋ ਮੇਰੇ ਪੁੱਤਰੇ ਦਾ ਰਿਸ਼ਤਾ ਪ੍ਰਵਾਨ ਕਰ ਲਵੋ ਇਹ ਨਾਤਾ ਜਿਹੜਾ ਪ੍ਰਵਾਨ ਕਰ ਲਵੋ ਮੈਂ ਇਸ ਤਰ੍ਹਾਂ ਦੇ ਨਾਲ ਕਹਿੰਦਾ ਆਇਆ ਹਾਂ
ਯਾਤੇ ਕਉ ਨਿਹੋਰ ਨਿਹੋਰ
ਇਸ ਕਰਕੇ ਮੈਂ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕੀਤੀਆਂ ਹਨ
ਅਬ ਲਗ ਮੈਂ ਕੁਛ ਨੈ ਨਾ ਵਿਗਾੜਾ
ਹੁਣ ਤੱਕ ਤਾਂ ਮੈਂ ਕੁਝ ਵੀ ਨਹੀਂ ਵਿਗਾੜਿਆ ਅਜੇ ਤੱਕ ਮੈਂ ਕੋਈ ਵਿਗਾੜ ਨਹੀਂ ਪਾਇਆ ਕੁਝ ਵੀ ਉਹਨਾਂ ਦਾ ਵਿਗਾੜਿਆ ਨਹੀਂ ਹੈ
ਹੋਵੇ ਗੋਸਨ ਬੰਦ ਵਿਚਾਰਾ
ਕਿਉਂ ਨਹੀਂ ਵਿਗਾੜਿਆ ਮੈਂ ਇਹੀ ਵਿਚਾਰਦਾ ਰਿਹਾ ਕਿ ਇਹਨਾਂ ਦੇ ਨਾਲ ਮੇਰਾ ਸੰਬੰਧ ਜੁੜ ਜਾਏਗਾ ਗੁਰੂ ਅਰਜਨ ਦੇਵ ਦੇ ਘਰ ਦੇ ਨਾਲ ਮੇਰਾ ਨਾਤਾ ਜੁੜ ਜਾਏਗਾ ਹੋ ਸਕਦਾ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ ਇਹ ਸਾਕ ਜਿਹੜਾ ਜੁੜ ਜਾਏ ਇਹ ਨਾਤੇ ਨੂੰ ਜੁੜਨ ਦੇ ਕਾਰਨ ਮੈਂ ਜਿਹੜਾ ਉਹਨਾਂ ਦਾ ਅਜੇ ਤੱਕ ਕੁਝ ਵਿਗਾੜਿਆ ਨਹੀਂ ਹੈ
ਇਤਿਆਦਿਕ ਲਿਖ ਕਰ ਪੱਟ ਪਾਤੀ
ਇਸ ਪ੍ਰਕਾਰ ਦੇ ਨਾਲ ਚੰਦੂ ਨੇ ਇੱਕ ਪੱਤਰਕਾ ਲਿਖੀ ਚਿੱਠੀ ਜਿਹੜੀ ਉਹ ਲਿਖ ਕਰਕੇ
ਨਿਸ ਦਿਨ ਦੁੱਖ ਤੇ ਸੁਲਗਤ ਛਾਤੀ
ਜਿਹੜੇ ਰਾਤ ਜਿਹਦੇ ਛਾਤੀ ਆ ਉਹ ਸੁਲਗਦੇ ਰਹਿੰਦੀ ਹੈ ਹਰ ਵੇਲੇ ਜਿਹੜਾ ਬੜਾ ਦੁੱਖ ਦੇ ਵਿੱਚ ਇਹ ਦਿਨ ਰਾਤ ਬਤੀਤ ਕਰਦਾ ਹੈ
ਚੱਲ ਦਿੱਲੀ ਤੇ ਤਬ ਹਲਕਾਰਾ
ਹੁਣ ਉਹ ਪੱਤਰਕਾ ਉਹ ਚਿੱਠੀ ਲਿਖ ਕੇ ਚੰਦੂ ਨੇ ਇੱਕ ਹਲਕਾਰੇ ਦੇ ਹੱਥ ਵਿੱਚ ਦਿੱਤੀ ਉਹ ਹਲਕਾਰਾ ਜਿਹੜਾ ਦਿੱਲੀ ਤੋਂ ਚੱਲ ਕਰਕੇ ਉਹ ਪੱਤਰਕਾ ਲੈ ਕੇ
ਆਇਓ ਕੋਟੇ ਗ੍ਰਾਮ ਮਜਾਰਾ
ਮਾਲਵੇ ਦੇਸ਼ ਦੇ ਵਿੱਚ ਜਿਹੜਾ ਕੋਠਾ ਨਗਰ ਸੀ ਇਹ ਕੋਠੇ ਨਗਰ ਦੇ ਵਿੱਚ ਚੱਲ ਕਰਕੇ ਹਲਕਾਰਾ ਆਇਆ ਹੈ
ਪ੍ਰਿਥੀਆ ਬੈਠਿਓ ਜਾਏ ਨਿਹਾਰਿਓ
ਕੋਠੇ ਨਗਰ ਵਿੱਚ ਪਹੁੰਚ ਕੇ ਜਿੱਥੇ ਪ੍ਰਿਥੀ ਚੰਦ ਬੈਠਾ ਸੀ ਉਹ ਪ੍ਰਿਥੀ ਚੰਦ ਦੇ ਕੋਲ ਪਹੁੰਚਿਆ ਉਹਨੂੰ ਬੈਠੇ ਹੋਏ ਵੇਖਿਆ ਹੈ
ਉਤੋਂ ਪੱਤਰ ਤਿਸ ਆਗੇ ਡਾਰਿਓ
ਜਿਹੜੀ ਪੱਤਰਕਾ ਸੀ ਜਿਹੜੀ ਚਿੱਠੀ ਚੰਦੂ ਨੇ ਲਿਖ ਕੇ ਭੇਜੀ ਸੀ ਉਹ ਪੱਤਰਕਾ ਆ ਕੇ ਇਸਨੇ ਪ੍ਰਿਥੀ ਚੰਦ ਦੇ ਅੱਗੇ ਰੱਖੀ ਹੈ
ਪੱਟ ਕੇ ਹਰਖ ਕਸ਼ਟ ਜੁਗ ਤਾਰੇ
ਤੇ ਹੁਣ ਜਦੋਂ ਪ੍ਰਿਥੀ ਚੰਦ ਨੇ ਉਹ ਪੱਤਰਕਾ ਲਈ ਤੇ ਪੱਤਰਕਾ ਲੈ ਕੇ ਜਦੋਂ ਪੱਤਰਕਾ ਨੂੰ ਪੜਿਆ ਤੇ ਪੜ ਕੇ ਜਿਹੜਾ ਇਹਨੇ ਬੜਾ ਦੁੱਖ ਮਹਿਸੂਸ ਕੀਤਾ ਹੈ
ਪੁਨੇ ਬਾਕ ਪਾਖੇ ਹਲਕਾਰੇ
ਫਿਰ ਹਲਕਾਰੇ ਨੂੰ ਵੀ ਜਿਵੇਂ ਚੰਦੂ ਨੇ ਕਹਿ ਕੇ ਸਮਝਾ ਕੇ ਭੇਜਿਆ ਸੀ ਹੁਣ ਉਧਰ ਪੱਤਰਕਾ ਪੜ ਕੇ ਬੜਾ ਦੁਖੀ ਹੋਇਆ ਪ੍ਰਿਥੀ ਚੰਦ ਕਿਉਂਕਿ ਉਹਦੇ ਵਿੱਚ ਲਿਖਿਆ ਸੀ ਤੇਰਾ ਕੋਠਾ ਨਗਰ ਮੈਂ ਵਾਪਸ ਲੈ ਲੈਣਾ ਕਾਰਜ ਸਾਰੇ ਤੇਰੇ ਵਿਗਾੜ ਦੇਣੇ ਨੇ ਇਹ ਵੀ ਪੜ ਕੇ ਬੜਾ ਦੁਖੀ ਸੀ ਉਧਰੋਂ ਹਲਕਾਰੇ ਨੇ ਚੰਦੂ ਦੇ ਕਹਿਣ ਮੁਤਾਬਕ
ਤੁਮ ਕਿਮ ਬੈਠ ਰਹੇ ਸੁਖ ਮਾਨੋ
ਕਹਿਣ ਲੱਗਾ ਤੂੰ ਕਿਵੇਂ ਆਪਣੇ ਘਰ ਦੇ ਵਿੱਚ ਸੁਖੀ ਹੋ ਕੇ ਬੈਠਾ ਜਿਹੜਾ ਹਲਕਾਰਾ ਪੱਤਰਕਾ ਲੈ ਕੇ ਆਇਆ ਉਹ ਕਹਿਣ ਲੱਗਾ ਪ੍ਰਿਥੀ ਚੰਦ ਨੂੰ ਤੁਸੀਂ ਕਿਵੇਂ ਸੁਖ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋ
ਸ਼ਾਹ ਦੀਵਾਨ ਬੈਰ ਕੋਠਾਨੇ
ਬਾਦਸ਼ਾਹ ਦੇ ਦੀਵਾਨ ਚੰਦੂ ਨਾਲ ਦੁਸ਼ਮਣੀ ਪਾ ਕੇ ਤੁਸੀਂ ਸੁਖ ਨਾਲ ਬੈਠੇ ਹੋ ਘਰ ਵਿੱਚ ਉਹਦੇ ਨਾਲ ਤੁਹਾਡੀ ਦੁਸ਼ਮਣੀ ਹੈ ਤੁਸੀਂ ਦੁਸ਼ਮਣੀ ਪਾ ਕੇ ਉਹਨੂੰ ਆਪਣੇ ਘਰ ਦੇ ਵਿੱਚ ਸੁਖ ਨਾਲ ਕਿਵੇਂ ਬੈਠ ਸਕਦੇ ਹੋ
ਨੈ ਆਪਣੋ ਤੁਮ ਜੀਵਨ ਚਾਹਾ
ਤੁਸੀਂ ਆਪਣੀ ਜ਼ਿੰਦਗੀ ਨਹੀਂ ਚਾਹੀ ਤੁਸੀਂ ਬਾਦਸ਼ਾਹ ਦੇ ਦੀਵਾਨ ਨਾਲ ਦੁਸ਼ਮਣੀ ਪਾਈ ਹੈ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਨਹੀਂ ਚਾਹੀ ਉਹਨੂੰ ਨਹੀਂ ਚਾਹਨਾ ਕੀਤਾ
ਜਿਸ ਕੋ ਹੁਕਮ ਦੇਸ਼ ਕੇ ਮਾਹਾ
ਜਿਹਦਾ ਦੇਸ਼ ਦੇ ਵਿੱਚ ਹੁਕਮ ਚੱਲਦਾ ਚੰਦੂ ਬਾਦਸ਼ਾਹ ਦਾ ਦੀਵਾਨ ਹੈ ਵੱਡੇ ਰੁਤਬੇ ਤੇ ਆ ਤੇ ਉਹ ਬਾਦਸ਼ਾਹ ਦੇ ਦੀਵਾਨ ਦਾ ਚੰਦੂ ਦਾ ਸਾਰੇ ਦੇਸ਼ ਵਿੱਚ ਹੁਕਮ ਚੱਲਦਾ ਹੈ।
ਸੁਪਤੋ ਕਿਮ ਨਿਚਿੰਤ ਹੱਠ ਕਰਕੇ,
ਤੁਸੀਂ ਕਿਵੇਂ ਹੱਠ ਕਰਕੇ ਨਿਸ਼ਚਿੰਤ ਹੋ ਕੇ ਘਰ ਦੇ ਵਿੱਚ ਸੌਂਦੇ ਹੋ।
ਚੋਰੀ ਮੈਂ ਬਿਕ ਧਰ ਕੋ ਧਰ ਕੇ,
ਤੁਹਾਡੇ ਚੋਲੀ ਝੋਲੀ ਦੇ ਵਿੱਚ ਮਾਨੋ ਚੰਦੂ ਦੇ ਸਮਾਨ, ਚੰਦੂ ਸੱਪ ਦੇ ਸਮਾਨ ਤੁਹਾਡੀ ਝੋਲੀ ਵਿੱਚ ਪਿਆ। ਚੰਦੂ ਨਾਲ ਤੁਹਾਡੀ ਦੁਸ਼ਮਣੀ ਹੈ ਤੇ ਸੱਪ ਜਿਹੜਾ ਉਹ ਲਿਹਾਜ ਨੀ ਕਰਦਾ, ਦੱਸਣ ਲੱਗਿਆ ਦੇਰੀ ਨੀ ਲਾਉਂਦਾ, ਤੇ ਤੁਹਾਡੀ ਝੋਲੀ ਦੇ ਵਿੱਚ ਸੱਪ ਦੇ ਸਮਾਨ ਚੰਦੂ ਪਿਆ ਤੇ ਤੁਸੀਂ ਕਿਵੇਂ ਸੁੱਖ ਦੇ ਨਾਲ ਹੱਥ ਧਾਰਨ ਕਰਕੇ ਸੁੱਖ ਦੀ ਨੀਂਦ ਸੌਂਦੇ ਹੋ।
ਅਬ ਲਗ ਲਖੇ ਸੰਬੰਧ ਬਣੇ,
ਹੁਣ ਤੱਕ ਤਾਂ ਉਹ ਇਹੀ ਜਾਣਦਾ ਰਿਹਾ, ਇਹੀ ਖਿਆਲ ਮਨ ਵਿੱਚ ਰੱਖਿਆ ਕਿ ਗੁਰੂ ਘਰ ਦੇ ਨਾਲ ਮੇਰਾ ਸੰਬੰਧ ਬਣ ਜਾਏਗਾ,
ਨਹੀਂ ਤਾਂ ਪਾਤਸ਼ਾਹ ਸੁਣਾਏ ਗਏ,
ਨਹੀਂ ਤਾਂ ਹੁਣ ਤੱਕ ਤਾਂ ਉਹਨੇ ਬਾਦਸ਼ਾਹ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਨੂੰ ਸਮੇਤ ਤੁਹਾਡੇ ਸਾਰੇ ਪਰਿਵਾਰ ਨੂੰ ਫੜਾ ਦੇਣਾ ਸੀ।
ਕਿਸ ਕੇ ਬਲ ਅਲੰਬ ਕੋ ਲੀਏ,
ਕਿਹਦੇ ਬਲ ਦੇ ਨਾਲ, ਕਿਹੜਾ ਤੁਸੀਂ ਤਾਕਤ, ਕਿਹੜੇ ਆਸਰਾ ਲੈ ਕੇ ਐਸਾ ਕੀਤਾ ਹੈ।
ਬੈਠੇ ਬਿਨਾ ਤਰਾਸ ਕਰ ਹੀਏ,
ਤੁਸੀਂ ਜਿਹੜਾ ਬਿਨਾ ਡਰਦੇ ਬੜਾ ਹੀਏ, ਭਾਵ ਜਿਹੜਾ ਘਰ ਦੇ ਵਿੱਚ ਸੁੱਖ ਦੇ ਸਹਿਤ ਤੁਸੀਂ ਬੈਠੇ, ਹਿਰਦੇ ਵਿੱਚ ਕਿਸੇ ਤਰ੍ਹਾਂ ਦਾ ਤੁਹਾਡੇ ਡਰ ਨਹੀਂ, ਕਿਸੇ ਪ੍ਰਕਾਰ ਦਾ ਤੁਸੀਂ ਡਰ ਨਹੀਂ ਤੁਹਾਡੇ ਹਿਰਦੇ ਦੇ ਵਿੱਚ, ਸੁੱਖ ਦੇ ਨਾਲ ਘਰ ਵਿੱਚ ਰਹਿ ਰਹੇ ਹੋ।
ਸੁਨ ਪ੍ਰਿਥੀਏ ਡਰ ਕੀਨ ਕਨੇਰਾ,
ਹੁਣ ਉਧਰੋਂ ਪੱਤਰਕਾ ਪੜ ਲਈ, ਉਧਰੋਂ ਹਲਕਾਰੇ ਨੇ ਵੀ ਬੜੇ ਕਠੋਰ ਸ਼ਬਦ ਕਹੇ, ਤੇ ਸੁਣ ਕਰਕੇ ਜਿਹੜਾ ਪ੍ਰਿਥੀਆ ਸੀ ਬੜਾ ਡਰਿਆ ਹੈ।
ਬਿਗੜ ਨਾ ਜਾਏ ਅਨੁਜ ਸੰਗ ਮੇਰਾ,
ਤੇ ਕਹਿਣ ਲੱਗਾ ਕਿ ਕਿਤੇ ਹੁਣ ਵਿਗਾੜ ਨਾ ਪੈ ਜਾਵੇ ਛੋਟੇ ਭਰਾ ਦੇ ਕਾਰਨ। ਮਤਾ ਚੰਦੂ ਇਹ ਸਮਝੇ ਕਿ ਛੋਟਾ ਭਰਾ ਮੇਰੇ ਨਾਲ ਆਇਆ, ਅਸੀਂ ਇਕੱਠੇ ਆ, ਕਿਉਂਕਿ ਉਹਨੂੰ ਸਾਡੀ ਦੁਸ਼ਮਣੀ ਦਾ ਪਤਾ ਹੀ ਨਹੀਂ। ਇਹ ਜਾਣ ਕੇ ਕਿ ਛੋਟਾ ਭਰਾ ਮੇਰੇ ਨਾਲ ਹੈ, ਕਿਤੇ ਮੇਰਾ ਉਹਦੇ ਨਾਲ ਵਿਗਾੜ ਨਾ ਪੈ ਜਾਵੇ।
ਮੈਂ ਅਤ ਬੁਰਾ ਕੀਨ ਬਿਲ ਮਾਇਓ,
ਕਹਿਣ ਲੱਗਾ ਮੈਂ ਬੜਾ ਮਾੜਾ ਕੀਤਾ, ਇਹ ਦੱਸਣ ਵਿੱਚ ਬੜੀ ਜਿਹੜੀ ਦੇਰੀ ਲਾਈ ਹੈ।
ਆਪਣ ਦੁਆਸ਼ ਕੋ ਨਹੀਂ ਲਖਾਇਓ,
ਮੈਂ ਬਾਦਸ਼ਾਹ ਦੇ ਜਿਹੜਾ ਦੀਵਾਨ ਹੈ ਚੰਦੂ ਹੈ ਉਹਨੂੰ ਹੁਣ ਤੱਕ ਨੀ ਦੱਸ ਸਕਿਆ ਕਿ ਜਿਹੜਾ ਮੇਰਾ ਭਰਾ ਉਹ ਮੇਰੇ ਨਾਲ, ਉਹਦਾ ਜਿਹੜਾ ਮੈਂ ਆਪਣਾ ਦੁਸ਼ਮਣੀ ਭਾਵ ਰੱਖਦਾ ਉਹਦੇ ਨਾਲ ਮੇਰਾ ਕੋਈ ਹਿੱਤ ਨਹੀਂ, ਮੇਰਾ ਕੋਈ ਵਰਤ ਵਰਤਾਓ ਨਹੀਂ, ਇਹ ਦੱਸਣ ਵਿੱਚ ਮੈਂ ਦੇਰੀ ਕੀਤੀ ਆ, ਉਹਨੂੰ ਅਜੇ ਤੱਕ ਦੱਸ ਨਹੀਂ ਸਕਿਆ।
ਪ੍ਰਾਤਾ ਜਾਣ ਗਏ ਜਬ ਆਈ,
ਤੇ ਜਦੋਂ ਭਰਾ ਜਾਣ ਕੇ ਉਹ ਚੜ ਕੇ ਆਏਗਾ,
ਪਤ ਬਿਗਰੇ ਕਿਆ ਬਣੇ ਉਪਾਈ,
ਉਹ ਇਹ ਜਾਣੇਗਾ ਕਿ ਗੁਰੂ ਅਰਜਨ ਦੇ ਪਾਤਸ਼ਾਹ ਛੋਟੇ ਭਰਾ ਨੇ, ਇਹ ਜਾਣ ਕੇ ਜਦੋਂ ਪਕੜ ਲਵੇਗਾ, ਕੈਦ ਵਿੱਚ ਪਾ ਲਵੇਗਾ, ਫਿਰ ਕੋਈ ਉਪਾਅ ਕੰਮ ਨਹੀਂ ਆਉਣਾ।
ਚੰਦੂ ਸੰਗ ਬੈਰ ਤਿਸ ਕੇਰਾ,
ਚੰਦੂ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਵੈਰ ਜਿਹੜਾ ਉਹ ਰਚ ਲਿਆ, ਚੰਦੂ ਦੇ ਨਾਲ ਉਹਨਾਂ ਦਾ ਵੈਰ ਵਧਿਆ ਹੈ।
ਮੈਂ ਭਲਾ ਪਯੋ ਅਤ ਮੇਰਾ,
ਕਹਿਣ ਲੱਗਾ ਹੁਣ ਮਨ ਵਿੱਚ ਵੇਖਿਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਹੁਣ ਦੁਸ਼ਮਣੇ ਭਾਵ ਰੱਖਦਾ ਚੰਦੂ, ਉਹਨਾਂ ਨੇ ਵੈਰ ਵਧਾਇਆ ਤੇ ਇਹਦੇ ਵਿੱਚ ਹੁਣ ਮੇਰਾ ਹੀ ਭਲਾ ਹੈ, ਕਿਉਂਕਿ ਚੰਦੂ ਦੁਸ਼ਮਣੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨਾਲ, ਤੇ ਮੈਂ ਵੀ ਆਪਣਾ ਦੁਸ਼ਮਣ ਸਮਝਦਾ, ਇਸ ਕਰਕੇ ਇਹਦੇ ਵਿੱਚ ਮੇਰਾ ਭਲਾ ਹੈ।
ਤਉ ਜਨਾਏ ਬਿਨ ਨਿਜ ਦੁਆਖ,
ਕਹਿਣ ਲੱਗਾ ਕਿ ਜਿਹੜਾ ਦੁਆਸ਼ ਭਾਵਨਾ ਉਹਨੂੰ ਮੈਂ ਦੱਸਣਾ ਨਹੀਂ ਕੀਤਾ।
ਮੈਂ ਕਹੋ ਬੁਰਾ ਬਣੇ ਸੋ ਵਿਸ਼ੇਕ,
ਪ੍ਰਕਾਰ ਦੇ ਨਾਲ ਜਿਹੜਾ ਉਹ ਮੈਂ ਕਿਸੇ ਪ੍ਰਕਾਰ ਦੇ ਨਾਲ ਵੀ ਜਿਹੜਾ ਉਹ ਬੁਰਾ ਨਹੀਂ ਬਣਾਗਾ, ਆਪਣਾ ਦੁਸ਼ਮਣੇ ਭਾਵ ਜਿਹੜਾ ਉਹਨੂੰ ਜਰੂਰ ਦੱਸਾਂਗਾ।
ਇਮ ਵਿਚਾਰ ਚਾਰ ਸੋ ਸਨਮਾਨਾ,
ਇਹ ਵਿਚਾਰ ਕਰਕੇ ਜਿਹੜਾ ਹਲਕਾਰਾ ਆਇਆ ਸੀ ਉਹਦਾ ਇਹਨੇ ਬੜਾ ਸਨਮਾਨ ਕੀਤਾ ਕਿ ਇਹ ਹਲਕਾਰੇ ਨੇ ਜਾ ਕੇ ਮੇਰੀ ਸਾਰੀ ਗੱਲ ਬਣਾਉਣੀ ਹੈ, ਕਿਤੇ ਵਿਗਾੜ ਨਾ ਪੈ ਜਾਵੇ। ਹੁਣ ਜਿਹੜਾ ਹਲਕਾਰਾ ਆਇਆ ਸੀ ਪੱਤਰਕਾ ਲੈ ਕੇ, ਉਹ ਹਲਕਾਰੇ ਦਾ ਬੜਾ ਸਨਮਾਨ ਕੀਤਾ ਹੈ।
ਦੀਨ ਬਾਕ ਤੇ ਸਾਥ ਬਖਾਨਾ,
ਜਿਹੜਾ ਹੈ ਉਹ ਹਲਕਾਰੇ ਨੂੰ ਕਹਿਣ ਲੱਗਾ, ਇਹ ਪ੍ਰਿਥੀ ਚੰਦ
ਜਿਨ ਚੰਦੂ ਕੇ ਸੰਗ ਬਿਗਾਰੀ,
ਕਹਿਣ ਲੱਗਾ ਭਾਵੇਂ ਕਿ ਅਰਜਨ ਗੁਰੂ ਅਰਜਨ ਦੇਵ ਜੀ ਮੇਰਾ ਛੋਟਾ ਭਰਾ ਜ਼ਰੂਰ ਹੈ, ਪਰ ਉਹ ਮੇਰੇ ਨਾਲ ਦੁਸ਼ਮਣੀ ਭਾਵ ਰੱਖਦਾ, ਮੇਰੇ ਉਹਦੇ ਨਾਲ ਕੋਈ ਸੰਬੰਧ ਨਹੀਂ, ਮੇਰਾ ਉਹਦੇ ਨਾਲ ਕੋਈ ਆਉਣ ਜਾਣ ਨਹੀਂ। ਜਿਹੜਾ ਜਿਹਨ ਚੰਦੂ ਕਾ ਸੰਗ ਬਿਗਾਰੀ, ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਚੰਦੂ ਦੇ ਨਾਲ ਆਪਣੀ ਵਿਗਾੜ ਲਈ ਹੈ,
ਸੋ ਤੋ ਮੋਰ ਸ਼ੁਰੂ ਹੈ ਹਾਰੀ,
ਕਹਿਣ ਲੱਗਾ ਉਹ ਮੇਰਾ ਵੀ ਬਮਨ ਹੈ। ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਚੰਦੂ ਨਾਲ ਵਿਗਾੜ ਪਾੜੀ ਹੈ, ਚੰਦੂ ਜਿਵੇਂ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦਾ ਉਸੇ ਤਰ੍ਹਾਂ ਮੇਰਾ ਵੱਡਾ ਦੁਸ਼ਮਣ ਹੈ।
ਜੈ ਤੈ ਸਰਨ ਕੁਛ ਚਾਓ,
ਜੇ ਉਹਦੇ ਨਾਲ ਕਰਨਾ ਚਾਹੁੰਦੇ ਹੋ, ਜੇ ਉਹਨੂੰ ਪਕੜਨਾ ਚਾਹੁੰਦੇ ਹੋ, ਖਤਮ ਕਰਨਾ ਚਾਹੁੰਦੇ ਹੋ, ਜੇ ਕੁਛ ਉਹਦਾ ਕੁਛ ਤੁਸੀਂ ਕਰਨਾ ਚਾਹੁੰਦੇ ਹੋ,
ਬਨੋ ਸਹਾਇਕ ਸਦਾ ਉਮਾ ਹੋ,
ਮੈਂ ਤੁਹਾਡਾ ਇਹਦੇ ਵਿੱਚ ਵੱਡਾ ਬਣਾ, ਮਦਦਗਾਰ ਬਣਾ, ਤੁਹਾਡੀ ਮਦਦ ਕਰਾਂਗਾ।
ਇਸ਼ਟ ਇਸ ਕੇਰਾ,
ਮੇਰੇ ਮਨ ਦੇ ਵੀ ਬੜੇ ਇੱਛਾ ਹੈ, ਬੜੇ ਮਨ ਦੀ ਮੁਰਾਦ ਹੈ, ਉਹਨੂੰ ਖਤਮ ਕਰਨਾ ਚਾਹੁੰਦਾ ਮੈਂ ਵੀ ਗੁਰੂ ਅਰਜਨ ਦੇ ਜੋ, ਮੇਰੇ ਮਨ ਦੀ ਵੀ ਇਹ ਵੱਡੀ ਇੱਛਾ ਹੈ।
ਇਸ ਬਿਦ ਦਿਓ ਸੰਦੇਸਾ ਮੋਰਾ,
ਹਲਕਾਰੇ ਨੂੰ ਨਾਲ ਪਾਨ ਦਾਇਆ ਦਿੱਤੀ ਤੇ ਦੇ ਕਰਕੇ ਉਹਨੇ ਹਲਕਾਰੇ ਨੂੰ ਕਹਿੰਦਾ ਕਿ ਇਹ ਜਿਹੜਾ ਸੰਦੇਸ਼ਾ ਜਾ ਕੇ ਚੰਦੂ ਨੂੰ ਤੁਸੀਂ ਦਵਾਰ ਨੂੰ ਦੋ।
ਜਿਸ ਦਿਨ ਗਹੋ ਕਿ ਮਾਰੋ ਤਾਂ
ਮਾਰੋ ਤਾਂ ਜਦੋਂ ਤੁਸੀਂ ਚਾਹੋ ਪਕੜ ਕਰਕੇ ਤੁਸੀਂ ਮਾਰ ਦਿਓਗੇ।
ਉਤਸਵ ਕਰੋ ਆਪਣ ਘਰ ਮਾਏ,
ਉਸ ਦਿਨ ਮੈਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਕਰਾਂਗਾ, ਉਸ ਦਿਨ ਆਪਣੇ ਘਰ ਦੇ ਵਿੱਚ ਖੁਸ਼ੀਆਂ ਦੇ ਕਾਰਜ ਕਰਾਂਗਾ। ਕਿੱਦਾਂ ਕਿਹਦੀ ਮਨ ਦੇ ਅੰਦਰ ਜਿਹੜੀ ਹੈ ਦੁਸ਼ਟ ਤਾਈ ਰੱਖ ਕੇ ਪ੍ਰਤੀ ਭਾਵੇਂ ਵੱਡਾ ਭਰਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਚੌਂ ਦਿਸ਼ਾਵਾਂ ਦੇ ਲੋਕ ਪੂਜਦੇ ਨਮਸਕਾਰਾਂ ਕਰਦੇ ਨੇ, ਇਹ ਪਾਪੇ ਉਹਨਾਂ ਨੂੰ ਖਤਮ ਕਰਵਾਉਣਾ ਚਾਹੁੰਦਾ। ਕਹਿੰਦਾ ਜਿਸ ਦਿਨ ਗਿਆ ਨੂੰ ਪਕੜ ਕੇ ਤੁਸੀਂ ਖਤਮ ਕਰਦੇ ਹੋਗੇ, ਮੈਂ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਵਾਂਗਾ।
ਮੈਂ ਚਾਹਤੋਂ ਨਿਤ ਪ੍ਰਤ ਮਾਰਾ,
ਮੈਂ ਤਾਂ ਦਿਨੇ ਰਾਤ ਉਹਨਾਂ ਨੂੰ ਮਾਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਹਾਂ।
ਨਹੀਂ ਪ੍ਰੰਤ ਚਲੇ ਮਮ ਚਾਰਾ,
ਪਰ ਮੇਰਾ ਕੋਈ ਵਸ ਨਹੀਂ ਚੱਲਦਾ, ਬੜਾ ਯਤਨ ਕੀਤਾ, ਬੜਾ ਉਪਾਅ ਕਰਦਾ, ਪਰ ਮੇਰਾ ਕੋਈ ਯਤਨ ਸਫਲ ਨਹੀਂ ਹੋਇਆ।
ਮੈਂ ਪਿਤ ਕੋ ਸੁਤ ਆਹੋ ਬਡੇਰਾ,
ਪਿਤਾ ਤੁਹਾਨੂੰ ਰਾਮਦਾਸ ਪਾਤਸ਼ਾਹ ਜੀ ਦਾ ਮੈਂ ਵੱਡਾ ਪੁੱਤਰ ਹਾਂ।
ਸਭ ਤੇ ਲਘੂ ਸੋ ਲਖੋ ਕੁਟੇਰਾ,
ਤੇ ਸਾਰਿਆਂ ਤੋਂ ਛੋਟੇ ਹਨ ਗੁਰੂ ਅਰਜਨ ਦੇਵ ਜੀ, ਸਾਰਿਆਂ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਮਾਨੋ ਇਹ ਵੱਡੇ ਖੋਟੇ ਹਨ, ਇਹਨਾਂ ਦੇ ਮਨ ਅੰਦਰ ਖੋਟ ਹੈ, ਕਿਉਂਕਿ ਬਿਰਤੀ ਜੈਸੀ ਮਨੁੱਖ ਦੀ ਹੋਏਗੀ ਆਪਣੀ, ਜੈਸੀ ਵਿਚਾਰ ਆਪਣੀ ਹੋਏਗੀ, ਉਹਨੂੰ ਦੂਸਰਾ ਵੀ ਤੈਸਾ ਹੀ ਨਜ਼ਰ ਆਉਂਦਾ। ਹੁਣ ਕਹਿਣ ਲੱਗਾ ਖੁਟਿਆਈ ਇਹਦੇ ਮਨ ਆਪਣੇ ਅੰਦਰ ਹੈ, ਪ੍ਰਿਥੀ ਚੰਦ ਖੋਟ ਨਾਲ ਭਰਿਆ ਪਿਆ, ਸ਼ੁਰੂ ਤੋਂ ਖੁਟਿਆਈ ਕਰਦਾ ਆ ਰਿਹਾ। ਕਹਿਣ ਲੱਗਾ ਕਿ ਛੋਟਾ ਗੁਰੂ ਅਰਜਨ ਦੇਵ, ਪਰ ਮਨ ਦੇ ਵਿੱਚ ਇਹਨਾਂ ਦੇ ਖੋਟ ਹੈ, ਸਾਰੇ ਤੋਂ ਛੋਟਾ ਹੋਣ ਕਰਕੇ ਵੱਡੇ ਹਨ।
ਵਲ ਛਲ ਕਰ ਸਭ ਵਸਤ ਸੰਭਾਰੀ,
ਉਹਨਾਂ ਨੇ ਵਲ ਛਲ ਕਰਕੇ ਸਾਰੀਆਂ ਵਸਤੂਆਂ ਜਿਹੜੀਆਂ ਉਹ ਸੰਭਾਲ ਲਈਆਂ ਹਨ।
ਬਨ ਬੈਠੇ ਉਹ ਆਪੇ
ਅਧਿਕਾਰੀ ਬਣ ਕੇ ਬਹਿ ਗਏ, ਪਿਤਾ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਮੇਰਾ ਹੱਕ ਸੀ, ਪਰ ਇਹ ਸਾਰਿਆਂ ਤੋਂ ਛੋਟਾ ਹੋਣ ਕਰਕੇ ਸਾਰਾ ਕੁਝ ਇਹਨੇ ਆਪਣੇ ਵਸ ਕਰ ਲਿਆ ਤੇ ਆਪ ਅਧਿਕਾਰੀ ਬਣ ਬੈਠ ਗਿਆ ਹੈ।
ਚੌਂਦਿਸ਼ ਕੇ ਨਰ ਦਰਬ ਚੜਾਵੇ,
ਚਾਰੇ ਦਿਸ਼ਾਵਾਂ ਤੋਂ ਲੋਕ ਚੱਲ ਕੇ ਆਉਂਦੇ ਹਨ ਤੇ ਬਹੁਤ ਧਨ ਆ ਕੇ ਇਹਨਾਂ ਨੂੰ ਚੜਾਉਂਦੇ ਹਨ।
ਭਇਓ ਤਨੀਬੋ ਉਰ ਗਰਭਾਵੇ,
ਚਾਰੇ ਦਿਸ਼ਾਵਾਂ ਤੋਂ ਵੱਡੇ ਗਿਣਤੀ ਵਿੱਚ ਧਨ ਆਉਂਦਾ, ਇਸ ਕਰਕੇ ਧਨੀ ਬੜੇ ਅਮੀਰ ਹੋ ਗਏ ਨੇ, ਇਸ ਕਰਕੇ ਉਰਗਰ ਬਾਵਾ ਹਿਰਦੇ ਦੇ ਅੰਦਰ ਹੰਕਾਰ ਧਾਰਨ ਕਰਦੇ ਹਨ।
ਛੀਨ ਲੀਨ ਮੇਰੋ ਅਧਿਕਾਰਾ,
ਜਿਹੜਾ ਮੇਰਾ ਅਧਿਕਾਰ ਸੀ ਗੁਰਤਾ ਗੱਦੀ ਤੇ, ਉਹ ਇਹਨਾਂ ਨੇ ਮੇਰੇ ਕੋਲੋਂ ਛੀਨ ਲਿਆ ਹੈ।
ਪਿਤਪੁਰ ਤੇ ਕਹਿ ਵਹਿਰ ਨਿਕਾਰਾ,
ਪਿਤਾ ਦਾ ਵਸਾਇਆ ਹੋਇਆ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ, ਉਹ ਨਗਰ ਦੇ ਵਿੱਚੋਂ ਵੀ ਮੈਨੂੰ ਕਹਿ ਕੇ ਬਾਹਰ ਕਢਵਾ ਦਿੱਤਾ ਹੈ।
ਤੁਮ ਸਾਹਮਣੇ ਮੋਇ ਸ਼ਾਹ ਮਿਲਾਵਾ,
ਇਸ ਪ੍ਰਕਾਰ ਦੇ ਨਾਲ ਤੁਮ ਸਾਹਮਣੇ ਤੇਰੇ ਬਰਾਬਰ ਮੇਰਾ ਕੋਈ ਮਿੱਤਰ ਸੀ ਤੁਹਾਡੇ ਵਰਗਾ, ਕਹਿਣ ਲੱਗਾ ਉਹ ਮਿੱਤਰ ਨੇ ਮੇਰਾ ਬਾਦਸ਼ਾਹ ਦੇ ਨਾਲ ਮਿਲਾਪ ਕਰਵਾਇਆ, ਮੈਨੂੰ ਮਿਲਾਉਣਾ ਕੀਤਾ।
ਇੱਕ ਗ੍ਰਾਮ ਤਬ ਤਿਸ ਤੇ ਪਾਵਾ,
ਤੇ ਉਹਨੇ ਮਿੱਤਰ ਨੇ ਬਾਦਸ਼ਾਹ ਨੂੰ ਕਹਿ ਕੇ ਮੈਨੂੰ ਇੱਕ ਨਗਰ ਦਵਾ ਦਿੱਤਾ। ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਨੇ, ਕਿਉਂਕਿ ਖੋਟਾ ਕਰਮ ਤਾਂ ਆਪ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਮਾਰਨ ਦਾ ਇਹਨੇ ਵੱਡਾ ਯਤਨ ਕੀਤਾ, ਖੁਟਿਆਈ ਆਪ ਕੀਤੀ, ਖੋਟਾ ਕਰਮ ਕਰਕੇ ਆਪ ਸ਼ਰਮ ਦਾ ਮਾਰਾ ਨਿਕਲਿਆ। ਕਹਿਣ ਲੱਗਾ ਮੈਨੂੰ ਉਹਨਾਂ ਨੇ ਨਗਰ ਵਿੱਚੋਂ ਕੱਢ ਦਿੱਤਾ ਤੇ ਮੇਰੇ ਮਿੱਤਰ ਨੇ ਬਾਦਸ਼ਾਹ ਕੋਲੋਂ ਮੈਨੂੰ ਕਹਿ ਕੇ ਇੱਕ ਨਗਰ ਲੈ ਦਿੱਤਾ, ਕੋਠੇ ਨਗਰ ਜਿਹਦੇ ਵਿੱਚ ਮੈਂ ਵਸਦਾ ਹਾਂ।
ਸਾਥ ਗਰੀਬੀ ਕਰੋ ਗੁਜ਼ਾਰਾ,
ਬੜੀ ਗਰੀਬੀ ਦੇ ਨਾਲ ਕਰਦਾ ਹਾਂ।
ਲਖ ਮੁਝ ਆਪਣੋ ਕੀਜੇ ਪਿਆਰਾ,
ਮੈਨੂੰ ਆਪਣਾ ਜਾਣ ਕੇ ਆਪਣਾ ਪਿਆਰਾ ਜਾਣਨਾ ਕਰੋ, ਆਪਣਾ ਮਿੱਤਰ ਜਾਣਨਾ ਕਰੋ।
ਹਮ ਤੋ ਤੁਮਰੇ ਨਿਤ ਅਨੁਸਾਰੇ,
ਮੈਂ ਤਾਂ ਨਿਤ ਤੁਹਾਡੇ ਅਨੁਸਾਰੀ। ਪਹਿਲਾਂ ਸੁਲੇਹ ਖਾਨ ਦੇ ਨਾਲ ਮੇਰੀ ਮਿੱਤਰਤਾ ਸੀ, ਉਹਨੇ ਬਾਦਸ਼ਾਹ ਨਾਲ ਮੈਨੂੰ ਮਿਲਾਇਆ ਤੇ ਮੈਂ ਤੇ ਬਾਦਸ਼ਾਹ ਦੇ ਅਨੁਸਾਰੀ ਹੋ ਕੇ ਸੁਧਾਰਿਆ, ਸਦਾ ਤੁਹਾਡੇ ਅਨੁਸਾਰੀ ਹੋ ਕੇ ਵਿਚਰਦਾ ਹਾਂ।
ਤੈ ਭਰਾ ਜੇ ਉਹਨਾਂ ਬਿਗਾੜੇ,
ਤੇ ਹੁਣ ਮੈਨੂੰ ਕਿਤੇ ਭਰਾ ਜਾਣ ਕੇ ਕਿ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਹੈ, ਤੇ ਇਹ ਭਰਾ ਜਾਣ ਕੇ ਕਿਹੜਾ ਕਿਤੇ ਚੰਦੂ ਮੇਰਾ ਜਿਹੜਾ ਬਾਦਸ਼ਾਹ ਦਾ ਦੀਵਾਨ ਉਹ ਵੱਡਾ ਨੁਕਸਾਨ ਨਾ ਕਰੇਵੇ।
ਮਿਹਾਨਗੀ ਹਮ ਪਾਰ ਕਰੀਏ,
ਹੁਣ ਹਲਕਾਰੇ ਨੂੰ ਮਾਇਆ ਦਿੰਦਾ, ਨਾਲੇ ਉਹਦਾ ਸਨਮਾਨ ਕਰਦਿਆਂ ਹਲਕਾਰੇ ਨੂੰ ਕਹਿਣ ਲੱਗਾ ਪ੍ਰਿਥੀ ਚੰਦ, ਕਹਿਣ ਲੱਗਾ ਮੇਰੇ ਉੱਤੇ ਇੱਕ ਮਿਹਰਬਾਨੀ ਕਰ ਦੇ, ਮੇਰੇ ਪਰਉਪਕਾਰ ਕਰ ਦੇ, ਮੇਰੇ ਤੇ ਤੇਰੀ ਇਹ ਬਹੁਤ ਵੱਡੀ ਮਿਹਰਬਾਨੀ ਹੋਵੇਗੀ।
ਨਿਜ ਸ਼ਤਰੂ ਕੋ ਕਰ ਸੰਘਰੀਏ,
ਚੰਦੂ ਨੂੰ ਬਾਦਸ਼ਾਹ ਦਾ ਜਿਹੜਾ ਦੀਵਾਨ ਉਹਨੂੰ ਕਹਿ ਕੇ, ਨਿਜ ਸ਼ਤਰੂ ਜਿਹੜਾ ਮੇਰਾ ਦੁਸ਼ਮਣ ਹੈ ਗੁਰੂ ਅਰਜਨ ਦੇਵ ਨੂੰ ਪਕੜ ਕੇ ਸੰਘਰੀ ਨੂੰ ਖਤਰ ਦਿਓ, ਮਾਰ ਦੇਣਾ ਕਰੋ।
ਇਤਿਆਦਿਕ ਲਿਖ ਕੇ ਹਲਕਾਰੇ,
ਉਹਨੇ ਪੱਤਰਿਕਾ ਵਿੱਚ ਵੀ ਲਿਖਿਆ, ਪੱਤਰਿਕਾ ਲਿਖ ਕੇ ਹਲਕਾਰੇ ਨੂੰ ਦਿੱਤੀ, ਤੇ ਹਲਕਾਰੇ ਨੂੰ ਜਿਹੜਾ ਵੈਸੇ ਵੀ ਇਹਨੇ ਕਹਿਣਾ ਕੀਤਾ, ਬਹੁਤ ਤਰ੍ਹਾਂ ਦੇ ਨਾਲ ਗੱਲਾਂ ਬਣਾ ਕੇ ਦੱਸਣਾ ਕੀਤੀਆਂ।
ਕੁਛ ਦਰਬ ਦੇ ਆਦਰ ਧਾਰੇ,
ਕੁਛ ਧਨ ਦੇ ਕੇ ਦਾ ਬੜਾ ਅਦਬ ਸਤਿਕਾਰ ਕੀਤਾ ਹਲਕਾਰੇ ਦਾ।
ਖਾਨ ਪਾਨ ਆਛੇ ਕਰਵਾਏ,
ਬੜਾ ਖਾਨ ਪਾਨ ਸੁੰਦਰ ਢੰਗ ਨਾਲ ਕਰਵਾਇਆ, ਬੜੇ ਪਕਵਾਨ ਜਿਹੜੇ ਸਨ ਬਣਾ ਕਰਕੇ ਇਹਨੂੰ ਖਾਨ ਪਾਨ ਭੋਜਨ ਕਰਵਾਇਆ ਹੈ।
ਗੁਰੂ ਦਵੈਸ਼ ਕੋ ਬਹੁ ਸਮਝਾਏ,
ਗੁਰੂ ਸਾਹਿਬ ਦੇ ਬਾਬ ਜਿਹੜਾ ਦਵੈਸ਼ ਭਾਵਨਾ ਸੀ ਇਹਦੇ, ਉਹਦੇ ਬਾਬ ਤੇ ਚੰਗੇ ਤਰੀਕੇ ਦੇ ਨਾਲ ਹਲਕਾਰੇ ਨੂੰ ਸਮਝਾਉਣਾ ਕੀਤਾ, ਦੱਸਣਾ ਕੀਤਾ।
ਚਾਰ ਵਿਸਰਜਨ ਕਰਿਓ ਆਨੰਦੇ,
ਇਸ ਪ੍ਰਕਾਰ ਦੇ ਨਾਲ ਜਿਹੜਾ ਦੂਤ ਸੀ ਹਲਕਾਰਾ ਸੀ ਉਹਨੂੰ ਇਹਨੇ ਬੜਾ ਪ੍ਰਸੰਨ ਕੀਤਾ, ਬੜਾ ਖੁਸ਼ ਕੀਤਾ ਉਹਦੀ ਸੇਵਾ ਕਰਕੇ।
ਜਾਣਿਓ ਅਬ ਵੈ ਕਾਜ ਬਿਲੰਦੇ,
ਤੇ ਹੁਣ ਇਹਨੇ ਜਾਣਿਆ ਕਿ ਜਿਹੜਾ ਮੇਰਾ ਕਾਰਜ ਹੈ ਉਹ ਕਾਰਜ ਹੁਣ ਮੇਰਾ ਸਵਰ ਜਾਣਾ ਹੈ ਹਲਕਾਰੇ ਨੂੰ, ਕਿਉਂਕਿ ਇਹਨੇ ਹੁਣ ਖਰੀਦ ਲਿਆ, ਧਨ ਦਿੱਤਾ ਉਹਨੂੰ, ਉਹਦੀ ਸੇਵਾ ਕੀਤੀ ਚੰਗੇ, ਇਹ ਕਹਿਣ ਲੱਗਾ ਹੁਣ ਕਾਰਜ ਜਿਹੜਾ ਮੇਰਾ ਉਹ ਸਵਰ ਜਾਏਗਾ।
ਜਥਾ ਅਚਾਨਕ ਸੁਲਈ ਮਰਿਓ,
ਕਹਿਣ ਲੱਗਾ ਕਿ ਇਹ ਜਿਹੜਾ ਕਾਰਜ ਮੈਂ ਤੈਨੂੰ ਕਹਿ ਰਿਹਾ ਇਹ ਤਾਂ ਕੁਝ ਸਮਾਂ ਪਹਿਲਾਂ ਹੀ ਸਵਰ ਜਾਣਾ ਸੀ, ਸੁਲੇਹ ਖਾਨ ਨੂੰ ਮੈਂ ਸੱਦਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਵਾਸਤੇ, ਪਰ ਉਹ ਅਚਾਨਕ ਜਿਹੜੇ ਸੀ ਉਹਦੀ ਮੌਤ ਆ ਗਈ, ਉਹ ਕਾਲਵਸ ਹੋ ਗਿਆ।
ਤਥਾ ਕਾਜ ਮਮ ਗੁਰੂ ਸੁਧਰਿਓ,
ਨਹੀਂ ਤੇ ਇਸ ਪ੍ਰਕਾਰ ਦੇ ਨਾਲ ਮੇਰਾ ਕਾਰਜ ਜਿਹੜਾ ਉਹਨੇ ਸਾਰਾ ਸਵਾਰ ਦੇਣਾ ਸੀ।
ਹਰਖ ਕਰਤ ਚਿਤਵਤ ਨਿਤ ਐਸੇ,
ਇਸ ਪ੍ਰਕਾਰ ਨਾਲ ਹਰ ਰੋਜ਼ ਜਿਹੜਾ ਮਨ ਦੇ ਅੰਦਰ ਹੁਣ ਜਿਹੜਾ ਪ੍ਰਿਥੀ ਚੰਦ ਸੁਲੇਹ ਖਾਨ ਤੋਂ ਬੜਾ ਬਾਅਦ ਜਾਣ ਦੇ ਨਾਲ ਚਿੰਤਤ ਹੋਇਆ ਸੀ, ਹੁਣ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ ਕਿ ਹੁਣ ਚੰਦੂ ਨਰੀ ਨੇੜਤਾ ਹੋ ਜਾਣੀ ਹੈ।
ਚੰਦੂ ਬਿਗਰ ਗਹੇ ਗੁਰ ਜੈਸੇ,
ਮਨ ਦੇ ਅੰਦਰ ਬੜੇ ਪ੍ਰਸੰਨਤਾ ਹੈ ਕਿ ਚੰਦੂ ਦਾ ਵਿਗਾੜ ਪੈ ਗਿਆ ਗੁਰੂ ਅਰਜਨ ਦੇਵ ਜੀ ਦੇ ਨਾਲ, ਤੇ ਚੰਦੂ ਦੇ ਵਿਗੜਨ ਦੇ ਨਾਲ ਹੁਣ ਮੇਰਾ ਕਾਰਜ ਸਵਰ ਜਾਏਗਾ।
ਬਰੇ ਉਹ ਜਾਏ ਹਲਕਾਰਾ,
ਤੇ ਹੁਣ ਇਸ ਪ੍ਰਕਾਰ ਦੇ ਨਾਲ ਇਹਨੇ ਪ੍ਰਿਥੀ ਚੰਦ ਨੇ ਪੱਤਰਿਕਾ ਲਿਖ ਕੇ ਦਿੱਤੀ, ਆਏ ਹੋਏ ਹਲਕਾਰੇ ਨੂੰ ਚੰਗੀ ਤਰ੍ਹਾਂ ਸਮਝਾਉਣਾ ਕੀਤਾ, ਜਿਹੜਾ ਗੱਲਾਂ ਬਣਾ ਕਰਕੇ ਦੱਸੀਆਂ, ਇਹ ਸਾਰੀਆਂ ਗੱਲਾਂ ਸੁਣ ਕੇ ਉਹ ਪੱਤਰਿਕਾ ਲੈ ਕੇ ਹਲਕਾਰਾ ਜਿਹੜਾ ਉਹ ਦਿੱਲੀ ਜਾ ਪਹੁੰਚਿਆ ਹੈ।
ਪਾਤੀ ਦੇਤ ਬਿਰਤਾਂਤ ਉਚਾਰਾ,
ਹੁਣ ਉਹ ਜਿਹੜੀ ਪੱਤਰਿਕਾ ਭੇਜੀ ਸੀ ਪ੍ਰਿਥੀ ਚੰਦ ਨੇ, ਉਹ ਪੱਤਰਿਕਾ ਜਾ ਕੇ ਇਹਨੇ ਚੰਦੂ ਨੂੰ ਦਿੱਤੀ, ਪੱਤਰਿਕਾ ਦੇ ਕੇ ਨਾਲੇ ਜਿਹੜਾ ਸਾਰਾ ਹਾਲ ਸੀ ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਕਿਹਾ ਉਹ ਸਾਰੀਆਂ ਗੱਲਾਂ ਚੰਦੂ ਨੂੰ ਕੀਤੀਆਂ।
ਅਨੁਜ ਸਾਥ ਸੋ ਬੈਰ ਤਰੰਤਾ,
ਕਹਿਣ ਲੱਗਾ ਕਿ ਪ੍ਰਿਥੀ ਚੰਦ ਤਾਂ ਆਪਣੇ ਛੋਟੇ ਭਰਾ ਨਾਲ ਆਪ ਵੱਡਾ ਵੈਰ ਰੱਖਦਾ, ਪ੍ਰਿਥੀ ਚੰਦ ਤਾਂ ਆਪ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਆਪਣਾ ਦੁਸ਼ਮਣ ਜਾਣਦਾ ਹੈ।
ਪ੍ਰਾਣ ਹਾਨ ਲੋ ਯਤਨ ਕਰੰਤਾ,
ਤਾਂ ਆਪ ਉਹਨਾਂ ਦੇ ਪ੍ਰਾਣ ਹਨਣ ਲਈ ਉਹਨਾਂ ਨੂੰ ਖਤਮ ਕਰਨ ਦੇ ਲਈ ਬਹੁਤ ਯਤਨ ਕਰਦਾ ਰਹਿੰਦਾ ਹੈ।
ਸਹੀ ਤੇ ਚਾਹਤ ਗੈਵਾਯੋ,
ਉਹਨੇ ਸੁਲੇਹ ਖਾਨ ਨਾਲ ਵੀ ਨੇੜਤਾ ਕੀਤੀ, ਸੁਲੇਹ ਖਾਨ ਨਾਲ ਮਿੱਤਰਤਾ ਬਣਾ ਕੇ ਉਹਦੇ ਕੋਲੋਂ ਉਹਨਾਂ ਨੂੰ ਮਰਵਾਉਣ ਦਾ ਯਤਨ ਕੀਤਾ।
ਸੋ ਮਰ ਕਰ ਜਮ ਧਾਮ ਸਿਧਾਯੋ,
ਸੁਲੇਹ ਖਾਨ ਚੜ ਕੇ ਗਿਆ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਪਕੜ ਕੇ, ਮੈਂ ਕੈਦ ਵਿੱਚ ਪਾ ਖਤਮ ਕਰ ਦੇਣਾ, पर सुलेखा आपे जामपुरे जा पहुंचे, वो आपे कालवास हो गया, वो आपे दोषकां दे अग विच सड़ रहा है।
अब बाचत उर हते दीवान,
ते कहन लगा के हुण दीवान हो तुसी बादशाह दे चंदो नूं, कहन लगा अलकारा कि जिस तरह दे नाल तुसी हिरदे दे अंदर चाहुंदे हो।
मोस मीप बो बार बखान,
हुण उह तुहाडे कोल सारा कुछ दसण दे लई मैनू वखियान करके भले प्रकार दे नाल दस करके भेजिया पृथ्वी चंद ने।
मेल चैत ऐ रावर संग,
पृथ्वी चंद तुहाडे नाल मेल करना चंद तुहाडे नाल मित्रता बनाउणा चाहुंदा, तुहानूं मैं चाहुंदा है।
करन जित गै बेगुर अंग,
ते गुरु साहिब जो पकड़ दे लई जिहदे शरीर नूं हनण दे वास्ते उह जिहड़ा जतन करना चाहुंदा है, आप जी नूं मिलना चाहुंदा है।
आप हकारो तूर ने आवे,
ते जे तुसीं बुलाओगे ऐ दीवान जी, जे तुसीं ਇੱਥੇ ਚੰਦ ਨੂੰ ਬੁਲਾਓਗੇ ਉਹ ਬਿਨਾਂ ਦੇਰੀ ਕੀਤਿਆਂ ਤੁਰੰਤ ਉਸੇ ਵੇਲੇ ਦਿੱਲੀ ਪਹੁੰਚਾਵੇਗਾ।
ਅਨੇਕ ਭਾਂਤ ਕੀ ਘਾਤ ਬਤਾਵੇ,
ਅਨੇਕਾਂ ਤਰੀਕੇ ਦੱਸੇਗਾ ਉਹਨਾਂ ਨੂੰ ਖਤਮ ਕਰਨ ਦੇ ਲਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਘਰ ਕਾ ਪੇਟੀ ਲੰਕਾ ਢਾਏ ਵਾਲੀ ਗੱਲ ਹੈ ਕਿ ਜਿਹੜਾ ਹੁਣ ਪ੍ਰਿਥੀ ਚੰਦ ਹੈ ਉਹ ਘਰ ਦੇ ਵਿੱਚੋਂ ਭੇਤ ਦੇਣ ਵਾਲਾ ਘਰ ਦਾ ਹੀ ਭੇਤੀ ਮਿਲਦਾ। ਜੇ ਤੁਸੀਂ ਉਹਨੂੰ ਬੁਲਾਓਗੇ ਉਹ ਆ ਕੇ ਸਾਰੇ ਜਿਹੜੇ ਭੇਤ ਨੇ ਦੱਸੇਗਾ।
ਤੁਮਕੋ ਹੋਏ ਸੁਖੈਨ ਗੈ ਲੈਨੋ,
ਹੁਣ ਗੁਰੂ ਅਰਜਨ ਦੇਵ ਜੀ ਨੂੰ ਪਕੜਨਾ ਤੁਹਾਡੇ ਲਈ ਸੌਖਾ ਹੋ ਗਿਆ।
ਕਹੋ ਸਜਾਏ ਕਰੋ ਤਬ ਲੈਨੋ,
ਪਕੜ ਕੇ ਜਿਵੇਂ ਦੀ ਸਜ਼ਾ ਤੁਸੀਂ ਦੇਣੀ ਚਾਹੁੰਦੇ ਹੋ ਉਸੇ ਤਰ੍ਹਾਂ ਨਾਲ ਸਜ਼ਾ ਦੇ ਸਕਦੇ ਹੋ।
ਕਹਿ ਕੰਨਿਆ ਕੋ ਲੈ ਹੋ ਨਾਤਾ,
ਉਹਨਾਂ ਨੂੰ ਪਕੜ ਕੇ ਜਦੋਂ ਕੈਦ ਵਿੱਚ ਪਾਓਗੇ ਫਿਰ ਜੇ ਤੁਸੀਂ ਕਹੋਗੇ ਕਿ ਤੁਹਾਡੀ ਪੁੱਤਰੀ ਦਾ ਨਾਤਾ ਰਿਸ਼ਤਾ ਪ੍ਰਵਾਨ ਕਰ ਲਵੇ, ਨਾਲ ਮਿਲ ਕੇ ਯਤਨ ਕਰੋ ਤੇ ਇਹ ਯਤਨ ਕਰਨ ਦੇ ਨਾਲ ਜਿਹੜੀ ਆ ਲਾਜ ਜਿਹੜੀ ਆ ਉਹ ਇੱਜ਼ਤ ਬਚ ਜਾਵੇਗੀ।
ਸੁਧਰੇ ਨੀਕੇ ਵਿਗੜੇ ਉਹ ਕਾਰਜਾ,
ਜਿਹੜਾ ਕਾਰਜ ਵਿਗੜੇ ਹੈ ਉਹ ਯਤਨ ਕਰਨ ਦੇ ਨਾਲ ਸਵਰ ਜਾਏਗਾ।
ਸੁਣ ਕਰ ਚੰਦੂ ਹਰਖ ਤੇ ਹੋਵਾ,
ਇਹ ਸੁਣ ਕੇ ਚੰਦੂ ਬੜਾ ਖੁਸ਼ ਹੋਇਆ। ਚੰਦੂ ਨੇ ਜਦੋਂ ਵੇਖਿਆ ਕਿ ਪ੍ਰਿਥੀ ਚੰਦ ਤਾਂ ਆਪ ਗੁਰੂ ਸਾਹਿਬ ਨੂੰ ਆਪਣਾ ਦੁਸ਼ਮਣ ਜਾਣਦਾ, ਪ੍ਰਿਥੀ ਚੰਦ ਤਾਂ ਆਪ ਖਤਮ ਕਰਨਾ ਚਾਹੁੰਦਾ, ਤੇ ਇਹ ਸੁਣ ਕੇ ਹੁਣ ਚੰਦੂ ਜਿਹੜਾ ਉਹ ਬੜਾ ਪ੍ਰਸੰਨ ਹੋਇਆ।
ਲਿਓ ਬੈਰ ਸਹਿਜੇ ਤਬ ਜੋਵਾ,
ਤੇ ਕਹਿਣ ਲੱਗਾ ਜਿਹੜਾ ਮੇਰੇ ਨਾਲ ਉਹਨੇ ਵੈਰ ਵਧਾਇਆ ਹੁਣ ਸਹਿਜੇ ਮੈਂ ਆਪਣਾ ਉਹ ਵੈਰ ਜਿਹੜਾ ਉਹ ਬਦਲਾ ਲੈ ਲਵਾਂਗਾ।
ਜੇ ਰਿਪ ਘਰ ਮੈਂ ਭੇਦ ਪਰੰਤਾ,
ਤੇ ਜੇ ਕੋਈ ਦੁਸ਼ਮਣ ਦੇ ਘਰ ਦਾ ਭੇਤੀ ਭੇਦ ਦੱਸ ਦੇਵੇ ਉਹਦਾ ਭੇਤ ਜਿਹੜਾ ਉਹ ਜਨਾ ਦੇਵੇ ਦੱਸ ਦੇਵੇ।
ਤੋ ਸੁਖੇ ਨਹੀਂ ਕਾਜ ਬਨੰਤਾ,
ਉਹ ਕੰਮ ਤਾਂ ਸਹਿਜੇ ਸੌਖਾ ਹੀ ਬਣ ਜਾਂਦਾ ਕਿਉਂਕਿ ਮੈਨੂੰ ਕਈ ਯਤਨ ਕਰਨੇ ਪੈਣੇ ਸਨ, ਕਈ ਕੁਛ ਕਰਨਾ ਪੈਣਾ ਸੀ, ਹੁਣ ਤਾਂ ਘਰ ਦਾ ਹੀ ਭੇਤੀ ਮਿਲ ਗਿਆ ਤੇ ਘਰ ਦਾ ਭੇਤੀ ਜਦੋਂ ਭੇਤ ਦੱਸਦਾ ਤੇ ਉਹ ਕਾਰਜ ਫਿਰ ਸੌਖਾ ਹੀ ਬਣ ਆਉਂਦਾ ਹੈ।
ਜਥਾ ਅਸ਼ਰੂ ਨਿਕਸੇ ਚੱਕ ਦੁਆਰੇ,
ਕਹਿਣ ਲੱਗੇ ਜਿਵੇਂ ਅੱਖਾਂ ਦੇ ਰਸਤੇ ਅਥਰੂ ਬਾਹਰ ਨਿਕਲਦੇ ਨੇ, ਕੋਈ ਵੈਰਾਗ ਦਾ ਸਮਾਂ ਹੋਵੇ ਕੋਈ ਐਸਾ ਸਮਾਂ ਬਣਾਵੇ ਤੇ ਜਿਵੇਂ ਆਪ ਮੁਹਾਰੇ ਨੇਤਰਾਂ ਵਿੱਚੋਂ ਜਲ ਚੱਲ ਪੈਂਦਾ, ਕਹਿਣ ਲੱਗਾ ਜਿਵੇਂ ਅੱਖਾਂ ਦੇ ਵਿੱਚੋਂ ਅਥਰੂ ਬਾਹਰ ਨਿਕਲਦੇ ਹਨ।
ਅੰਤਰ ਦੁੱਖ ਲਖੀਅਤ ਵਿਦ ਸਾਰੇ,
ਤੇ ਉਹ ਜਦੋਂ ਅਥਰੂ ਬਾਹਰ ਆਉਂਦੇ ਨੇ ਤੇ ਅੰਦਰ ਦਾ ਦੁੱਖ ਉਹਨਾਂ ਅਥਰੂਆਂ ਦੇ ਦੁਆਰਾ ਬਾਹਰ ਨਿਕਲਦਾ। ਹੁਣ ਕਿਸੇ ਦੇ ਅੰਦਰ ਦੁੱਖ ਹੋਵੇ ਨਹੀਂ ਜਾਣਿਆ ਜਾ ਸਕਦਾ, ਤੇ ਜਦੋਂ ਉਹ ਆਪ ਮੁਹਾਰੇ ਅਥਰੂ ਅੱਖਾਂ ਵਿੱਚੋਂ ਵਹਿ ਰਹੇ ਹੋਣ ਅਥਰੂਆਂ ਦੇ ਰਾਹੀਂ ਅੰਦਰਲਾ ਦੁੱਖ ਜਿਹੜਾ ਬਾਹਰ ਪ੍ਰਗਟ ਹੋ ਜਾਂਦਾ ਹੈ।
ਤਿਉਂ ਰਿਪ ਕੋ ਸਭ ਭੇਦ ਬਤਾਵੇ,
ਉਸੇ ਤਰ੍ਹਾਂ ਜਦੋਂ ਰਿਪ ਦੁਸ਼ਮਣ ਦਾ ਸਾਰਾ ਭੇਦ ਉਹਨਾਂ ਦੇ ਘਰ ਦਾ ਆਪਣਾ ਹੀ ਭੇਤੀ ਭਰਾਤਾ ਜਦੋਂ ਦੱਸੇਗਾ।
ਭਰਾਤਾ ਫਟ ਕਰ ਜੇ ਮਿਲ ਜਾਵੇ,
ਕਹਿੰਦੇ ਜਦੋਂ ਭਰਾ ਭਾਈ ਆਪਸ ਦੇ ਵਿੱਚ ਫਟ ਜਾਣ, ਘਰ ਪਾੜ ਜਾਵੇ, ਘਰ ਦੀ ਤਾਕਤ ਖਿੰਡ ਜਾਵੇ ਤੇ ਉਹ ਘਰ ਨੂੰ ਖਤਮ ਕਰਨ ਵਿੱਚ ਦੇਰੀ ਨਹੀਂ ਲੱਗਦੀ। ਸਾਡਾ ਭਾਰਤ ਖੰਡ ਬਹੁਤ ਲੰਬਾ ਸਮਾਂ ਗੁਲਾਮ ਰਿਹਾ, ਬੜੇ ਧਾੜਵੀ ਆਏ ਜਿਨ੍ਹਾਂ ਨੇ ਭਾਰਤ ਨੂੰ ਲੁੱਟਿਆ ਕੁੱਟਿਆ ਲਤਾੜਿਆ। ਕਾਰਨ ਕੀ ਸੀ? ਕਾਰਨ ਕੀ ਸੀ ਕਿ ਭਾਰਤ ਦੀ ਜਿਹੜੀ ਸ਼ਕਤੀ ਸੀ ਉਹ ਖਿੰਡੀ ਹੋਈ ਸੀ, ਵੰਡੀ ਹੋਈ ਸੀ, ਵਰਣ ਵੰਡ ਪਏ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਤਰ੍ਹਾਂ ਦੇ ਨਾਲ ਇਹ ਵੰਡ ਸੀ।
मुसलमान वड्डा फिरका सी उहदे विच तिन तरह दी वंड सी। पहली वंड सी जिहड़े धार्मिक लोक सन काजी मुलाने आदि, दूसरी वंड सी जिहड़े राजसत्ता भोगण वाले लोग सन, तीसरी वंड सी जिहड़े किरत लोग सन, छिंबे नाई धोबी आदि ए कारज किरत करन वाले। ए तिन तरह दी वंड मुसलमान फिरके विच सी। इस करके साडा भारत देश सदियां तो गुलाम रहा, क्योंकि ताकत एक नहीं सी, खिंडी हुई सी, सारे पाटे हुए सन। इसे तरह घर दे हालात ने, जे चार भरा होण, चारां दी एक ताकत होवे इकट्ठे होण, ते दुश्मन वेख नहीं सकदा, ते जे चारां दी ताकत खिंडी होवे आपस विच पाटे होण, ते दुश्मन ओ खत्म करन विच देरी नहीं करदा, उहनूं देरी नहीं लगदी। कहण लगा कि जे हुण भरा आपस दे विच पाटे होण, ते जे उन्हां दे विचों कटे हुए भरा मेरे नाल आके मिल जावे, जिवें गुरु अर्जन देव दे नालों पृथ्वी चंद अलग होया, वो अपना दुश्मन समझदा उन्हां नूं, ते जदों वो मेरे नाल मिल जावेगा।
कहन शाह सो बने मानो,
ते हुण बादशाह नूं वी कहण दा मैनूं बहाना मिल गया। पहलां मैं ये सोचदा सी कि किस तरीके नाल बादशाह नाल किवें गल करां, गुरु अर्जन देव पातशाह जी नूं पकड़न दी, हुण मैनूं वड्डा एक बहाना जिहड़ा मिल गया है।
प्रात पुकारी दुखी मानो,
हुण मैं बादशाह नूं कहांगा कि गुरु अर्जन देव पातशाह दा वड्डा भराता पृथ्वी चंद ओह फरियादी होके तुहानूं मिलना चाहुंदा है।
या ते अब बुलाए कर तूरन,
हुण इस करके उहनूं मैं छेती बुलावांगा, छेती ही दिल्ली उहनूं बुलाउणा करांगा।
करो मनोरथ अपनो पूरन,
जिहड़ा मेरा मनोरथ है, जां तां गुरु अर्जन देव पातशाह मेरे पुत्री दा नाता प्रवान कर लैण, नहीं तो फिर मैं उन्हां नाल करवा देंगा। यह जिहड़ा मेरा कारज है, जिहड़ा मनोरथ है, यह मैं हुण छेती पृथ्वी चंद नूं दिल्ली बुला के पूरा करांगा। किवें पृथ्वी चंद दे नाल पत्रकार के मेल मिलाप करदा है, आप जी अगलेरे प्रकरण अंदर सरवण करोगे।